ਵਾਹਿਗੁਰੂ ਜੀ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੋਨੀ ਤੇਗ ਬਹਾਦਰ ਰਾਏ ਸੈਭੰ ਸ਼੍ਰੀ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗ ਸ਼੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਤੋਸੋ ਨਾਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋਸਰ ਮੋਸੋ ਬਿਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਸਰਕਾਰੇ ਕੁੱਲ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਇਕਾਗਰਤਾ ਬਣਾਓ ਜਗ੍ਹਾ ਬਹੁਤ ਘੱਟ ਹੈ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ ਪਰ ਇਹ ਨਹੀਂ ਕਹਿਣਾ ਵੀ ਔਖਾ ਹੋ ਗਿਆ ਅਰਦਾਸ ਇਹ ਕਰਨੀ ਆਪਾਂ ਸਾਰਿਆਂ ਨੇ ਸੱਚੇ ਪਾਤਸ਼ਾਹ ਪ੍ਰਬੰਧਕ ਜਗ੍ਹਾ ਵਧਾਉਂਦੇ ਰਹਿਣ ਫਿਰ ਘੱਟ ਜਾ ਕਰੇ ਇਹ ਅਰਦਾਸ ਨਾ ਕਰਿਓ ਬਈ ਠੀਕ ਹੋ ਜਾਏ ਨਹੀਂ ਇਹ ਵਧਾਈ ਜਾਣ ਜਗ੍ਹਾ ਘਟਦੀ ਜਾਏ ਗੁਰੂ ਨਾਨਕ ਦਾ ਪਰਿਵਾਰ ਦਿਨੋਂ ਦਿਨ ਵੱਧਦਾ ਹੀ ਜਾਏ ਆਖੋ ਸਤਨਾਮ ਸੋ ਇਕਾਗਰਤਾ ਬੜੀ ਜ਼ਰੂਰੀ ਹੈ ਅੱਜ ਮੈਨੂੰ ਰਸਤੇ ਵਿੱਚ ਪਤਾ ਲੱਗਾ ਜੋ ਜਥੇ ਵਾਲੀ ਗੱਡੀ ਦਾ ਪਟਿਆਲੇ ਐਕਸੀਡੈਂਟ ਹੋ ਗਿਆ ਸਾਰੇ ਸਾਜ ਵੀ ਔਰ ਸਾਜੀ ਵੀ ਉਸੇ ਗੱਡੀ ਵਿੱਚ ਸਨ, ਬੱਸ ਵਿੱਚ। ਕੋਸ਼ਿਸ਼ ਬੜੀ ਕੀਤੀ ਗਈ, ਪਰ ਆਪ ਜੀ ਨੂੰ ਪਤਾ ਹੀ ਆ ਵੀ ਕਿੱਦਾਂ ਦਾ ਹੁੰਦਾ ਪ੍ਰਸ਼ਾਸਨ ਦਾ ਕੰਮ। ਉਹਨਾਂ ਨੇ ਉਹ ਸਾਜ ਫਿਰ ਵਿੱਚੋਂ ਆਉਣ ਨਹੀਂ ਦਿੱਤੇ, ਸਿੰਘ ਵੀ ਸਾਰੇ ਉੱਥੇ ਹੀ ਸੀ। ਮੈਨੂੰ ਪਤਾ ਹੈ ਕਿ ਲੁਧਿਆਣੇ ਦੀ ਸੰਗਤ, ਇਸ ਇਲਾਕੇ ਦੀ ਸੰਗਤ ਬੜੇ ਪਿਆਰ ਵਿੱਚ ਉਡੀਕ ਕਰਦੀ ਰਹੀ ਆ। ਤੁਹਾਡੀਆਂ ਸੀਸਾਂ ਨੇ ਸਤਿਗੁਰ ਦੀ ਬਖਸ਼ਿਸ਼, ਭਾਵੇਂ ਕਿ ਬੜੀ ਮੁਸ਼ਕਲ ਹੋ ਰਹੀ ਸੀ ਆਉਣ ਵਿੱਚ, ਪਰ ਮੈਂ ਭਾਈ ਸਾਹਿਬ ਹੋਣਾ ਨਾਲ ਵਚਨ ਕੀਤਾ ਸੀ ਕਿ ਜ਼ਰੂਰ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ। ਔਰ ਅੱਜ ਤੋਂ ਮੇਰਾ ਖਿਆਲ ਹੈ ਵੀ 4-5 ਮਹੀਨੇ ਪਹਿਲਾਂ ਦਾ ਭਾਈ ਸਾਹਿਬ ਨੇ ਅੱਜ ਦਾ ਦਿਨ ਜਿਹੜਾ ਹੈ ਇਹ ਰੱਖਿਆ ਸੀ। ਮੈਨੂੰ ਇਹਨਾਂ ਨੇ ਦੱਸਿਆ, ਕਹਿੰਦੇ 2 ਦਿਨ ਦਾ ਪ੍ਰੋਗਰਾਮ ਹੁੰਦਾ, ਵਾਹਿਗੁਰੂ ਇੱਕੋ ਦਿਨ ਦਾ ਪ੍ਰੋਗਰਾਮ ਹੁੰਦਾ ਸਾਲ ਬਾਅਦ। ਤੇ ਦਾਸ ਨੇ ਫਿਰ ਇਹਨਾਂ ਨੂੰ ਅਰਜ਼ ਕੀਤੀ ਵੀ 1 ਦਿਨ ਹੋਰ ਵਧਾ ਲਓ। ਕੱਲ 18 ਮਾਰਚ ਸੀ, ਦਿਨ ਦੇ ਵੀ ਦੀਵਾਨ ਚੱਲਦੇ ਸਨ ਕਸਬਾ ਚੰਨੋ ਵਿੱਚ, ਅੰਮ੍ਰਿਤ ਸੰਚਾਰ ਵੀ ਸੀ ਨਾਲ, ਔਰ ਰਾਤ ਦੇ ਦੀਵਾਨ ਚੱਲਦੇ ਸਨ ਸ਼ਹਿਰ ਲਹਿਰਾ ਗਾਗਾ, ਉੱਥੇ ਵੀ ਰਾਤ ਅੰਮ੍ਰਿਤ ਸੰਚਾਰ ਸੀ, ਉੱਥੇ ਵੀ ਹਾਜ਼ਰੀ ਭਰਨੀ ਬੜੀ ਜ਼ਰੂਰੀ ਸੀ। ਸੋ ਪਰ ਫਿਰ ਵੀ ਜਿਹੜਾ ਬਚਨ ਕੀਤਾ ਸੀ, ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਆਇਆ। ਮੈਨੂੰ ਕੋਈ ਕਥਾ ਜਾਂ ਵਿਚਾਰ ਤੇ ਨਹੀਂ ਕਰਨੀ ਆਉਂਦੀ, ਪਰ ਆਪ ਜੀ ਅਸੀਸਾਂ ਬਖਸ਼ੋਗੇ ਤੇ ਥੋੜ੍ਹਾ ਜਿਹਾ ਸਮਾਂ ਜ਼ਰੂਰ ਹਾਜ਼ਰੀ ਭਰਾਂਗਾ, ਆਪ ਜੀ ਨੇ ਹੀ ਭਰਵਾਉਣੀ, ਕਿਰਪਾ ਰੱਖਣੀ। ਸੋ ਇੱਥੇ ਪੰਥ ਦੇ ਪ੍ਰਸਿੱਧ ਰਾਗੀ, ਜਿੱਥੇ ਆਪ ਜੀ ਨੇ ਪਹਿਲਾਂ ਕੀਰਤਨ ਵੀ ਸੁਣਿਆ, ਭਾਈ ਰਵਿੰਦਰ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਵੀ ਬੈਠੇ ਨੇ, ਔਰ ਬੇਅੰਤ ਗੁਰਮੁਖ ਪਿਆਰੇ ਕਥਾਵਾਚਕ ਲੁਧਿਆਣਾ ਤੇ ਵਿਦਵਾਨਾਂ ਦਾ ਗੜ੍ਹ ਏ। ਇੱਥੋਂ ਤੇ ਵਿਦਵਾਨ ਬਣ ਕੇ ਬਾਹਰ ਨਿਕਲਦੇ ਨੇ ਲੁਧਿਆਣੇ ਵਿੱਚੋਂ, ਤੇ ਰਾਗੀ ਬਣ ਕੇ ਬਾਹਰ ਪ੍ਰਚਾਰ ਕਰਨ ਵਾਸਤੇ ਜਾਂਦੇ ਨੇ। ਤੇ ਆਪ ਜੀ ਨੇ ਐਡਾ ਵੱਡਾ ਮਾਣ ਇਸ ਨਿਮਾਣੇ ਜਥੇ ਨੂੰ ਬਖਸ਼ਿਆ ਹੈ। ਸੋ ਪਹਿਲੀ ਵਾਰੀ ਆਪ ਜੀ ਦੇ ਲੁਧਿਆਣੇ ਸ਼ਹਿਰ ਵਿੱਚ ਦਰਸ਼ਨ ਕਰਨ ਦਾ ਸਮਾਂ ਮਿਲਿਆ। ਬਹੁਤ ਵਾਰ ਸੰਗਤ ਨੇ ਆਖਿਆ, ਪਰ ਇਹ ਪਹਿਲੀ ਵਾਰੀ ਦਰਸ਼ਨ ਹੋ ਰਹੇ ਨੇ। ਸਾਡੇ ਸਤਿਕਾਰਤ ਮਹਾਂਪੁਰਸ਼ ਸੰਤ ਬਾਬਾ ਭਜਨ ਸਿੰਘ ਜੀ, ਨਾਨਕਸਰ ਵਾਲੇ ਬਾਬਾ ਜੀ ਵੀ ਬੈਠੇ ਨੇ ਸਟੇਜ ਉੱਤੇ, ਸੁਭਾਏ ਮਾਨ ਨੇ। ਗੁਰਮੁਖਾਂ ਦੇ, ਸਾਧੂਆਂ ਦੇ ਤੇ ਦਰਸ਼ਨ ਹੀ ਦੁਰਲੱਭ ਨੇ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਪਿਆਰਾ ਵਸ ਗਿਆ, ਜਿਨ੍ਹਾਂ ਦੇ ਅੰਦਰ ਬਾਣੀ ਦਾ ਪ੍ਰਕਾਸ਼ ਹੋ ਗਿਆ, ਉਹਨਾਂ ਦੇ ਦਰਸ਼ਨ ਹੀ ਦੁਰਲੱਭ ਨੇ। ਸੋ ਕੁਛ ਨਾ ਕੁਛ ਜੀਵਨ ਜਾਚ ਆਪਾਂ ਸਾਰਿਆਂ ਨੇ ਲੈ ਕੇ ਜਾਣੀ ਹੈ। ਜੇ ਆਏ ਆ ਤੇ ਰੌਣਕ ਮੇਲਾ ਵੇਖ ਕੇ, ਇੱਥੋਂ ਦਾ ਪ੍ਰਬੰਧ ਵੇਖ ਕੇ, ਜਾਂ ਜੋੜੀਆਂ ਵੱਜਦੀਆਂ ਜਾਂ ਵਾਜੇ ਵੱਜਦੇ ਵੇਖ ਕੇ ਨਹੀਂ ਮੁੜ ਜਾਣਾ, ਕੁਛ ਨਾ ਕੁਛ ਜ਼ਰੂਰ ਆਪਣੇ ਪੱਲੇ ਬੰਨ੍ਹ ਕੇ ਲੈ ਕੇ ਜਾਣਾ। ਸਤਿਗੁਰੂ ਬਖਸ਼ਿਸ਼ ਕਰਨ, ਸੰਸਾਰ ਵਿੱਚ ਬਹੁਤ ਲੋਕ ਐਸੇ ਨੇ ਜਿਨ੍ਹਾਂ ਕੋਲ ਬਾਣਾ ਹੈ, ਬਾਣੀ ਨਹੀਂ, ਔਰ ਬਹੁਤ ਲੋਕ ਐਸੇ ਨੇ ਜਿਨ੍ਹਾਂ ਕੋਲ ਬਾਣੀ ਹੈ, ਬਾਣਾ ਨਹੀਂ। ਪਰ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ ਨਾ, ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਔਰ ਬਾਬਾ ਈਸ਼ਰ ਸਿੰਘ ਜੀ ਰਾੜਾ ਨਾਨਕਸਰ ਵਾਲੇ, ਉਹਨਾਂ ਦੋ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ। ਗੁਰਮੁਖੋ, ਉਹ ਮਹਾਨ ਹਸਤੀਆਂ ਸਨ ਜਿਨ੍ਹਾਂ ਕੋਲ ਬਾਣਾ ਵੀ ਸੀ ਤੇ ਬਾਣੀ ਵੀ ਸੀ, ਸਰੀਰ ਦਾ ਜੀਵਨ ਵੀ ਸੀ ਤੇ ਜ਼ਮੀਰ ਦਾ ਜੀਵਨ ਵੀ ਸੀ ਉਹਨਾਂ ਕੋਲ। ਸਾਡੇ ਕੋਲ ਸਰੀਰ ਦਾ ਜੀਵਨ ਤੇ ਹੈ, ਜ਼ਮੀਰ ਦਾ ਜੀਵਨ ਨਹੀਂ। ਪਰ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ, ਕਦੇ ਕਦੇ ਹੈਰਾਨ ਹੋਈਦਾ, ਸਾਧੂ ਤੇ ਲੋਕ ਸਾਨੂੰ ਵੀ ਕਹਿੰਦੇ ਆ, ਪਰ ਜਦੋਂ ਇਹੋ ਜਿਹੇ ਮਹਾਂਪੁਰਖਾਂ ਦੇ ਜੀਵਨ ਵੱਲ ਵੇਖੀਦਾ ਤੇ ਹੈਰਾਨ ਹੋ ਜਾਈਦਾ। ਐਡਾ ਉੱਚਾ ਸੁੱਚਾ ਜੀਵਨ, ਜਦੋਂ ਗੁਰਬਾਣੀ ਦੇ ਲੋਹ ਵਿੱਚ, ਗੁਰਬਾਣੀ ਦੇ ਚਾਨਣੇ ਵਿੱਚ, ਬਾਣੀ ਦੇ ਪ੍ਰਕਾਸ਼ ਹੇਠ ਜਦੋਂ ਆਪਣੇ ਆਪ ਨੂੰ ਵੇਖੀਦਾ, ਤੇ ਫਿਰ ਸੋਚੀਦਾ ਜੇ ਤੇ ਸਾਧੂ ਦਾ ਪਰਛਾਵਾਂ ਵੀ ਨਹੀਂ ਪਿਆ। ਤੇ ਬਾਬਾ ਆਨੰਦ ਸਿੰਘ ਜੀ ਦਾ ਜੀਵਨ ਜਦੋਂ ਵੇਖੀਦਾ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧੂ ਕਿਵੇਂ ਬਣਦਾ, ਧਿਆਨ ਦੇਣਾ ਗੁਰਮੁਖੋ, ਬੜੀ ਵੱਡੀ ਘਾਲਣਾ। ਮੇਰੀ ਬੇਨਤੀ ਹੈ ਸੰਗਤ ਨੂੰ, ਜਿਹੜੇ ਪਿੱਛੇ ਖਲੋਤੇ ਹੋ, ਜੇ ਮੇਰੀ ਆਵਾਜ਼ ਸੁਣਦੇ ਹੋ ਤੇ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ, ਇਕਾਗਰਤਾ ਬਣਾਓ, ਤਾਂ ਹੀ ਸਾਡਾ ਇੱਥੇ ਆਉਣਾ ਲੇਖੇ ਚ ਪੈਣਾ। ਜੇ ਰੌਲਾ ਹੀ ਪਾਉਂਦੇ ਰਹੇ ਤੇ ਇੱਦਾਂ ਹੀ ਸਾਡਾ ਸਾਰਾ ਸਮਾਂ ਲੰਘ ਜਾਣਾ। ਬੇਨਤੀ ਹੈ ਇਕਾਗਰਤਾ ਬਣਾਓ, ਤੁਹਾਡੀ ਅਸੀਸ ਨਾਲ ਲੱਖ ਲੱਖ ਡੇਢ ਡੇਢ ਲੱਖ ਦਾ ਸੰਗਤ ਦਾ ਇਕੱਠ ਵੀ ਸਮਾਗਮਾਂ ਚ ਹੁੰਦਾ ਹੈ, ਪਰ ਇੱਕ ਮਾਤਾ ਦੇ ਗੋਦੀ ਵਿੱਚ ਪਿਆ ਬੱਚਾ, ਉਹਦੀ ਵੀ ਬੋਲਣ ਦੀ ਆਵਾਜ਼ ਨਹੀਂ ਆਉਂਦੀ। ਬੇਨਤੀ ਹੈ ਇਕਾਗਰਤਾ ਬਣਾਓ, ਥੋੜਾ ਜਿਹਾ ਸਮਾਂ ਸਾਡੇ ਕੋਲ ਤੇ ਆਪਾਂ ਪੂਰਾ ਪੂਰਾ ਲਾਹਾ ਲਈਏ। ਜੇ ਹੁਣ ਸਾਜ ਵੀ ਹੁੰਦੇ ਆ ਤੇ ਫਿਰ ਕੁਝ ਆਨੰਦ ਕੁਝ ਵੱਖਰਾ ਸੀ, ਸਾਜ ਵੀ ਤੇ ਸਾਜੀ ਵੀ। ਪਰ ਚਲੋ ਏਦਾਂ ਹੀ ਮੈਂ ਬਾਣੀ ਦੀ ਪੰਗਤੀ ਇੱਕ ਪੜ੍ਹਾਂਗਾ, ਤੁਸੀਂ ਨਾਲ ਨਾਲ ਬੋਲਣਾ ਸਾਰੇ। ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਵੀਰ ਭਰਾ ਬੋਲਣ, ਫਿਰ ਤੀਜੇ ਹਿੱਸੇ ਵਿੱਚ ਸਾਰੀਆਂ ਭੈਣਾਂ ਬੋਲਣ, ਤਾਂ ਜੋ ਇਕਾਗਰਤਾ ਬਣ ਸਕੇ। ਜੇ ਬੋਲਣਾ ਹੀ ਹੈ ਤੇ ਸ਼ਬਦ ਵਿੱਚ ਬੋਲੋ, ਰਸਨਾ ਪਵਿੱਤਰ ਹੋ ਜਾਏਗੀ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਸਤਿਗੁਰੂ ਉਸ ਰਸਨਾ ਨੂੰ ਧਨ ਕਹਿੰਦੇ ਨੇ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦੀ ਹੈ। ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਇਕਾਗਰਤਾ ਬਣਾ ਕੇ ਸਾਰੇ ਕਿਰਪਾ ਕਰੋ, ਸਾਰੇ ਬੋਲਿਓ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਰੇਨ ਪਿਆਰੇ। ਸਾਰੇ ਵੀਰ ਭਰਾ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਰੇਨ ਪਿਆਰੇ। ਸਾਰੇ ਬੋਲੋ ਸਾਰੀਆਂ ਭੈਣਾਂ।
ਹਮ ਸੰਤਨ ਕੀ ਸਰਨਾ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰੀ ਓਟ ਸਤਾਣੀ।
ਵਾ
ਸੰਤ ਹਮਾਰੀ ਓਟ ਸਤਾਣੀ। ਸੰਤ ਹਮਾਰਾ ਗਹਿਣਾ, ਸੰਤ ਹਮਾਰਾ ਗਹਿਣਾ।
ਵਾਹ
ਸੰਤ ਹਮਾਰਾ ਗਹਿਣਾ, ਸੰਤ ਹਮਾਰਾ ਗਹਿਣਾ।
ਧਿਆਨ ਦਿਓ ਗੁਰਮੁਖੋ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਆਮ ਕਰਕੇ ਇੱਕ ਸੰਤ ਦੀ ਪਰਿਭਾਸ਼ਾ ਅਸੀਂ ਪੜ੍ਹਨੇ ਆ ਨਾ, जिन्ना सास ग्रास न विसरह हर नामा मन मंत तन से सही नानक पूर्ण सोई संत। मैं कैनेडा विच गया एक बारी, उथे एक प्रेमी मैनू कहिंदा बाबा जी लोग तुहानू संत कहिंदे आ। मैं कहा भी ना भी कहो तां भी कोई गल नहीं, नहीं भी कहोगे तां भी गुस्सा नहीं। ਉਹ ਕਹਿੰਦੇ ਨਹੀਂ ਜੀ ਸੰਤ ਦੀ ਪਰਿਭਾਸ਼ਾ ਬੜੀ ਵੱਡੀ ਆ। ਮੈਂ ਕਿਹਾ ਕੀ ਆ? ਕਹਿੰਦੇ ਸੰਤ ਹੋਏ ਜਿਹੜਾ ਸਾਸ ਗਰਾਸ ਜਪੇ, ਸੰਤ ਹੋਏ ਜਿਹੜਾ ਸਾਸ ਗਰਾਸ ਜਪੇ। ਤੇ ਦਾਸ ਨੇ ਅਰਜ ਕੀਤੀ, ਮੈਂ ਕਿਹਾ ਤੁਸੀਂ ਕੌਣ ਹੋ? ਕਹਿੰਦੇ ਅਸੀਂ ਤੇ ਨਮਾਣੇ ਜੇ ਗੁਰੂ ਕੇ ਸਿੱਖ ਹਾਂ, ਨਮਾਣੇ ਜੇ ਗੁਰੂ ਕੇ ਸਿੱਖ ਹਾਂ। ਸੰਤ ਦੀ ਪਦਵੀ ਤੇ ਬੜੀ ਵੱਡੀ ਹੈ, ਸੰਤੋ ਆ ਜਿਹੜਾ ਸਾਸ ਗਰਾਸ ਜਪੇ। ਤੇ ਦਾਸ ਨੇ ਬੇਨਤੀ ਕੀਤੀ ਸੀ, ਮੈਂ ਕਿਹਾ ਗੁਰਮੁਖਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਜੇ ਸੰਤੋ ਹੈ ਨਾ ਜਿਹੜਾ ਸਵਾਸ ਸਵਾਸ ਜਪੇ ਤੇ ਧੰਨ ਗੁਰੂ ਗੰਧ ਸਮਰ। ਕਹਿੰਦੇ ਨੇ ਇੱਕ ਗੁਰਸਿੱਖ ਵੀ ਉਹ ਹੈ ਜਿਹੜਾ ਸਵਾਸ ਸਵਾਸ ਜਪੇ। ਭਾਈ ਗੁਰਦਾਸ ਜੀ ਕਹਿੰਦੇ ਨੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪੌਖ ਹੋਵਣਾ, ਗੋਲਾ ਮੁੱਲ ਖਰੀਦ ਕਾਰੈ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਕਈ ਪ੍ਰੇਮੀ ਕਹਿੰਦੇ ਨਹੀਂ ਅਸੀਂ ਸੰਤ ਨਹੀਂ ਜੀ, ਅਸੀਂ ਤੇ ਨਮਾਣੇ ਜੇ ਸੇਵਕ ਹਾਂ ਗੁਰੂ ਕੇ। ਲਓ ਸੇਵਕ ਦੀ ਪਰਿਭਾਸ਼ਾ ਪੜ੍ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਦਾ ਬਚਨ ਨੇ ਸੇਵਕ ਕੌਣ ਹੈ? ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜੰਦੀਦ ਪਾਣੀ ਢੋਵਣਾ, ਪੱਖੇ ਦੀਤਾ ਗੀਤ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਭੁੱਗ ਖਲੋਵਣਾ। ਕਹਿੰਦੇ ਸੇਵਕ ਹੋਏ ਜਿਹੜਾ ਮਨ ਮਾਰੇ, ਸੇਵਕ ਹੋਏ ਜਿਹੜਾ ਮਰ ਮਿਟਣ ਵਾਸਤੇ ਤਿਆਰ ਰਵੇ, ਸੇਵਕ ਹੋਏ ਜਿਹੜਾ ਸਬਰ ਰੱਖੇ, ਸੇਵਕ ਹੋਏ ਜਿਹੜਾ ਸਿਦਕ ਰੱਖੇ, ਸੇਵਕ ਹੋਏ ਜਿਹੜਾ ਆਪਣੇ ਆਪ ਨੂੰ ਗੁਰੂ ਘਰ ਦਾ ਨੌਕਰ ਸਮਝੇ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਮੈਂ ਇਹ ਕੰਮ ਕਿਉਂ ਕਰਾਂ, ਮੈਂ ਕਿਹੜਾ ਤੇਰਾ ਨੌਕਰ ਲੱਗਿਆ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਸੇਵਕ ਹੋਏ ਜਿਹੜਾ ਆਪਣੇ ਆਪ ਨੂੰ ਗੁਰੂ ਘਰ ਦਾ ਨੌਕਰ ਸਮਝੇ। ਨੌਕਰੀ ਕੀ ਤੇ ਫਿਰ ਨਖਰਾ ਕੀ? ਨੌਕਰ ਸਮਝੇ ਆਪਣੇ ਆਪ ਨੂੰ। ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਜਿਹਨੂੰ ਖਾਣ ਦੀ ਤੇ ਸੌਣ ਦੀ ਪਰਵਾਹ ਨਾ ਹੋਵੇ, ਸੇਵਕ ਸੰਜੀਦ ਰਵੇ, ਗੰਭੀਰ ਰਵੇ, ਨਾ ਬਹੁਤਾ ਹੱਸੇ ਤੇ ਨਾ ਬਹੁਤਾ ਰੋਵੇ। ਸੇਵਕ ਹੋਏ ਜਿਹੜਾ ਸੰਗਤਾਂ ਦੇ ਚਰਨ ਮਲ ਮਲ ਧੋਵੇ। ਲਓ ਗੁਰਮੁਖੋ, ਜਿਹੜੇ ਕਹਿੰਦੇ ਨੇ ਸੰਤ ਬਣਨਾ ਬੜਾ ਔਖਾ ਹੈ, ਤੇ ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਕ ਸੇਵਕ ਹੀ ਬਣ ਜਾਓ। ਆਖੋ ਸਤਨਾਮ। ਸੇਵਕ ਦੀ ਪਰਿਭਾਸ਼ਾ ਕਿਤੇ ਛੋਟੀ ਹੈ? ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੰਤ ਦੀ ਪਰਿਭਾਸ਼ਾ ਬੜੀ ਵੱਡੀ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਗੁਰਸਿੱਖ ਦੀ ਪਰਿਭਾਸ਼ਾ ਵੀ ਬੜੀ ਵੱਡੀ। ਇਹ ਅਰਦਾਸ ਆਪਾਂ ਸਾਰੇ ਹੀ ਕਰੀਏ ਵੀ ਸੱਚੇ ਪਾਤਸ਼ਾਹ, ਸਾਨੂੰ ਲੋਕ ਸਿੱਖ ਕਹਿੰਦੇ ਨੇ, ਸਾਨੂੰ ਲੋਕ ਸੇਵਕ ਕਹਿੰਦੇ ਨੇ, ਸਾਨੂੰ ਲੋਕ ਗੁਰਮੁਖ ਕਹਿ ਦਿੰਦੇ ਨੇ, ਸਾਨੂੰ ਲੋਕ ਸੰਤ ਕਹਿੰਦੇ ਨੇ, ਸਾਧੂ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ, ਲੋਕ ਕਿਰਪਾ ਕਰੋ ਬਣਾ ਦਿਓ। ਆਖੋ ਸਤਨਾਮ। ਅਸੀਂ ਸਿੱਖ ਬਣ ਜਾਈਏ ਬੜੀ ਵੱਡੀ ਗੱਲ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਸੇਵਕ ਧਿਆਨ ਦੇਣਾ, ਸੇਵਕ ਗੁਰਸਿੱਖ ਗੁਰਮੁਖ ਸਾਧੂ ਸੰਤ ਤੇ ਜਨ, ਇਹਨਾਂ ਛਿਆਂ ਦੇ ਇਹਨਾਂ ਦੀ ਸਾਰਿਆਂ ਦੀ ਪਰਿਭਾਸ਼ਾ ਇੱਕੋ ਹੀ ਹੈ, ਅੱਖਰਾਂ ਦਾ ਹੇਰ ਫੇਰ। ਛੇ ਨੇ, ਇਹਨਾਂ ਛਿਆਂ ਦੀ ਪਰਿਭਾਸ਼ਾ ਇੱਕੋ ਹੀ ਹੈ, ਅੱਖਰਾਂ ਦਾ ਹੇਰ ਫੇਰ। ਬੜੀ ਔਖੀ ਘਾਲਣਾ ਹੈ, ਪਰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ, ਲਓ ਧਿਆਨ ਦੇਣਾ ਗੁਰਮੁਖੋ, ਇੱਕ ਸਾਧੂ ਕੌਣ? ਭਾਈ ਗੁਰਦਾਸ ਜੀ ਨੇ ਚਾਰ ਪ੍ਰਮਾਣ ਦਿੱਤੇ ਨੇ ਸਾਧੂ ਕਿੱਦਾਂ ਬਣਦਾ। ਜਰਾ ਇਕਾਗਰਤਾ ਬਣਾਓ, ਮੇਰੀ ਬੇਨਤੀ ਹੈ ਜਿੱਥੇ ਜਿੱਥੇ ਬੈਠੇ ਹੋ ਇੱਦਾਂ ਹੀ ਬੈਠੇ ਰਹਿਣਾ, ਜਦੋਂ ਕਈ ਇੱਦਾਂ ਦੇ ਵੀ ਹੁੰਦੇ ਆ ਸੁਣਦੇ ਹੁੰਦੇ ਸਾਂ ਬਸ ਹੁਣ ਬਾਬਿਆਂ ਨੂੰ ਵੇਖ ਲਿਆ ਚੱਲੀਏ ਜੀ ਇੱਦਾਂ ਨਾ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋ ਮੇਰੀ ਬੇਨਤੀ ਹੈ ਇੱਦਾਂ ਹੀ ਪਿਆਰ ਵਿੱਚ ਬੈਠੇ ਰਹਿਣਾ ਗੁਰੂ ਸਾਹਿਬ ਇੱਥੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜੁੜੇ ਆ ਬਾਬੇ ਤੇ ਬੜੇ ਆਉਣਗੇ ਬੜੇ ਜਾਣਗੇ ਰਾਗੀ ਬੜੇ ਆਉਣਗੇ ਬੜੇ ਜਾਣਗੇ ਕਥਾਵਾਚਕ ਬੜੇ ਆਉਣਗੇ ਬੜੇ ਜਾਣਗੇ ਢਾਡੀ ਬੜੇ ਆਉਣਗੇ ਬੜੇ ਜਾਣਗੇ ਪਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਨਾ ਇਹਦਾ ਤੇ ਫਿਰ ਜੇ ਵੇਖਿਆ ਵੀ ਬਾਬੇ ਗਏ ਤੇ ਆਪਾਂ ਵੀ ਚੱਲੀਏ ਮੈਨੂੰ ਭਾਈ ਸਾਹਿਬ ਹੁਣਾਂ ਨੂੰ ਮੈਂ ਅੱਜ ਕਰਜ਼ ਕੀਤੀ ਫੋਨ ਤੇ ਗੱਲ ਕੀਤੀ ਮੈਂ ਕਿਹਾ ਭਾਈ ਸਾਹਿਬ ਜੀ ਸਾਡੀ ਗੱਡੀ ਦਾ ਜਥੇ ਵਾਲੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਆਪ ਜੀ ਮੇਰੇ ਤੋਂ ਬਾਅਦ ਨਾ ਕੋਈ ਜਥਾ ਪੱਕਾ ਕਰ ਲਓ ਵੀ ਮੈਂ ਥੋੜ੍ਹਾ ਸਮਾਂ ਹਾਜ਼ਰੀ ਭਰ ਕੇ ਉੱਠ ਕੇ ਆ ਜਾਵਾਂਗਾ ਉਹਨਾਂ ਨੂੰ ਸਮਾਂ ਦੇ ਦਿਓ ਮੈਨੂੰ ਭਾਈ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਬਾਬਾ ਜੀ ਫਿਰ ਸਾਰੀ ਸੰਗਤ ਉੱਠ ਕੇ ਤੁਰ ਜਾਏਗੀ ਤੁਸੀਂ ਉੱਠ ਕੇ ਤੁਰ ਜਾਓਗੇ ਤੇ ਬਾਅਦ ਚ ਪਤਾ ਕੀ ਕਹਿਣਾ ਕੱਲ ਨੂੰ ਪੇਪਰ ਚ ਖਬਰ ਲਾਉਣਗੇ ਸੰਗਤ ਤੇ ਬਾਬਿਆਂ ਨਾਲ ਜੁੜੀ ਹੋਈ ਆ ਧਿਆਨ ਦੇਣਾ ਦਾਸ ਤੇ ਸਦਾ ਬੇਨਤੀ ਕਰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਰਾਗੀ ਕੀਰਤਨ ਕਰ ਰਹੇ ਆ ਸੁਣੋ ਕਥਾਵਾਚਕ ਆਏ ਨੇ ਸੁਣੋ ਸਾਧੂ ਮਹਾਤਮਾ ਆਉਂਦੇ ਨੇ ਬੈਠੋ ਸੁਣੋ ਪਰ ਜੁੜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਧਿਆਨ ਦੇਣਾ ਹੁਣ ਜਦੋਂ ਆਏ ਵੀ ਆ ਉਦੋਂ ਵੀ ਬੜੇ ਜੈਕਾਰੇ ਲੱਗ ਰਹੇ ਸਨ ਤੇ ਮੈਂ ਅੱਜ ਹੀ ਨਹੀਂ ਬੇਨਤੀ ਕਰ ਰਿਹਾ ਬੜੀਆਂ ਟੇਪਾਂ ਵਿੱਚ ਰਿਕਾਰਡ ਆਪ ਜੀ ਸੁਣ ਕੇ ਵੇਖ ਲੈਣਾ ਬਹੁਤ ਵਾਰ ਇਹ ਬੇਨਤੀ ਕੀਤੀ ਹੈ ਵੀ ਜਦੋਂ ਸਟੇਜ ਤੇ ਆ ਰਹੇ ਆ ਇੰਨੇ ਜੈਕਾਰੇ ਲਾ ਰਹੇ ਹੋ ਜਿਹੜਾ ਕਥਾ ਵਾਚ ਕੇ ਕਥਾ ਕਰ ਰਿਹਾ ਕੋਈ ਰਾਗੀ ਸਿੰਘ ਜੀ ਕੀਰਤਨ ਕਰ ਰਹੇ ਨੇ ਪਿਆਰ ਵਿੱਚ ਗੁਰੂ ਕੇ ਕੀਰਤਨੀਏ ਜਦੋਂ ਆਪ ਜੀ ਕਿਸੇ ਦੀ ਆਮਦ ਤੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੰਦੇ ਹੋ ਤੇ ਉਹ ਬਸ ਇੱਕ ਤਲਵਾਰ ਵੱਜਣ ਵਾਲਾ ਕੰਮ ਹੁੰਦਾ ਤਲਵਾਰ ਦੇ ਫੱਟ ਜਿੰਨਾ ਦਰਦ ਹੁੰਦਾ ਕਿਸੇ ਕੀਰਤਨੀਏ ਨੂੰ ਜਦੋਂ ਵਿੱਚ ਵਿਚਾਲੇ ਬੇਰਸਾ ਹੋ ਜਾਏ ਕੰਮ ਤੇ ਇੱਕ ਵਾਰੀ ਸਟੇਜ ਤੇ ਹਾਜ਼ਰੀ ਭਰਨ ਗਏ ਉਹ ਕਥਾਵਾਚਕ ਕਥਾ ਕਰ ਰਹੇ ਸਨ ਜਦੋਂ ਸਮਾਪਤੀ ਕਰਕੇ ਹਟੇ ਕਥਾ ਕਰ ਰਹੇ ਸਨ ਜਦੋਂ ਦਾਸ ਹਾਜ਼ਰੀ ਭਰਨ ਲੱਗਾ ਨਾ ਏਦਾਂ ਹੀ ਜਕਾਰੇ ਸ਼ੁਰੂ ਕਰ ਦਿੱਤੇ ਮੈਂ ਬਹਿਣ ਸਾਰ ਬੇਨਤੀ ਕੀਤੀ ਮੈਂ ਕਿਹਾ ਗੁਰਮੁਖੋ ਤੁਸੀਂ ਇਹ ਕੀ ਕੀਤਾ ਜਕਾਰੇ ਕਿਉਂ ਲਾਏ ਅਸੀਂ ਵੀ ਗੁਰੂ ਕੇ ਬਚਨ ਸੁਣਾਉਣੇ ਨੇ ਉਹ ਵੀ ਗੁਰੂ ਕੇ ਬਚਨ ਸੁਣਾ ਰਹੇ ਸਨ ਏਦਾਂ ਕਰਨਾ ਠੀਕ ਨਹੀਂ ਜਦੋਂ ਜਲ ਪਾਣੀ ਛਕਣ ਲੱਗੇ ਨਾ ਪ੍ਰਬੰਧਕ ਆਏ ਉਹ ਮੈਨੂੰ ਏਦਾਂ ਜਲ ਪਾਣੀ ਛਕਾ ਰਹੇ ਆਪਾਂ ਸਾਰਾ ਜਥਾ ਬੈਠਾ ਸੀ ਤੇ ਮੈਂ ਉਹਨਾਂ ਨੂੰ ਅਰਜ਼ ਕੀਤੀ ਜਕਾਰੇ ਕਿਉਂ ਲਾ ਰਹੇ ਸੋ ਉਹਨਾਂ ਦੀ ਵੇਖੋ ਕਥਾ ਕਹਿੰਦੇ ਇਹ ਕੋਈ ਸਾਧੂ ਆ ਜੀ ਇਹ ਕੋਈ ਕਥਾਵਾਚਕ ਆ ਜੀ ਮੈਂ ਕਿਹਾ ਕਿਉਂ ਕਹਿੰਦੇ ਫਿਰਦਾ ਤੇ ਸਕੂਟਰ ਤੇ ਰਹਿੰਦਾ ਇੱਥੇ ਹੱਦ ਹੋ ਗਈ ਦੁਨੀਆਂ ਦੇ ਲੋਕ ਗੱਡੀਆਂ ਵਾਲਿਆਂ ਨੂੰ ਹੀ ਸੰਤ ਸਮਝਦੇ ਆ ਸੰਸਾਰ ਦੇ ਲੋਕ ਸਮਝਦੇ ਆ ਜਿਹਦਾ ਵੱਡਾ ਡੇਰਾ ਉਹ ਵੱਡਾ ਸੰਤ ਜਿਹਦਾ ਚੋਲਾ ਵੱਡਾ ਉਹ ਵੱਡਾ ਬਾਬਾ ਜਿਹਦੇ ਕੋਲ ਗੱਡੀਆਂ ਵੱਡੀਆਂ ਉਹ ਵੱਡਾ ਸੰਤ ਹੋਣਾ ਖਿਮਾ ਕਰਨਾ ਮਹਾਰਾਜ ਨੇ ਆਖਿਆ ਸਾਂਝ ਕਰੀਜੈ ਗੁਣ ਹੈ ਕੇਰੀ ਛੋਟ ਅਵਗੁਣ ਚੱਲੀਏ ਗੁਣਾਂ ਦੀ ਸਾਂਝ ਪਾਓ ਰਾਗੀ ਸਿੰਘ ਮਿਲਦੇ ਨੇ ਗੁਣ ਲਓ ਕਥਾਵਾਚਕ ਮਿਲਦੇ ਨੇ ਗੁਣ ਲਓ ਜਿਹੜਾ ਵੀ ਮਿਲਦਾ ਉਹਦੇ ਤੋਂ ਗੁਣਾਂ ਦੀ ਸਾਂਝ ਪਾਓ ਤੁਹਾਨੂੰ ਸਾਡੇ ਸਤਿਗੁਰਾਂ ਨੇ ਸਾਰੇ ਗੁਣਾਂ ਨੂੰ ਸੰਗ੍ਰਹਿ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜਾ ਅਨਮੋਲ ਖਜ਼ਾਨਾ ਸਾਨੂੰ ਦਿੱਤਾ ਇਹ ਸਾਰੇ ਗੁਣ ਹੀ ਨੇ ਤੇ ਧਿਆਨ ਦਿਓ ਸਾਡੇ ਸਤਿਗੁਰਾਂ ਨੇ ਤੇ ਜੇ ਕੀੜੀ ਵਿੱਚੋਂ ਵੀ ਗੁਣ ਲੱਭਾ ਤੇ ਉਹ ਵੀ ਆਪਣੇ ਸਿੱਖ ਨੂੰ ਦਿੱਤਾ ਸਿੱਖਾਂ ਕੀੜੀ ਚ ਆ ਗੁਣ ਹੈ ਜੇ ਕੂੰਜ ਵਿੱਚੋਂ ਗੁਣ ਮਿਲਿਆ ਉਹ ਵੀ ਦਿੱਤਾ ਵੀ ਕੂੰਜ ਵਿੱਚ ਆ ਗੁਣ ਹੈ ਜੇ ਇੱਕ ਕੱਛੂ ਵਿੱਚ ਗੁਣ ਹੈ ਤੇ ਉਹਦਾ ਵੀ ਜ਼ਿਕਰ ਹੈ ਕੱਛੂ ਚ ਕੀ ਗੁਣ ਹੈ ਪਸ਼ੂ ਪਸ਼ੂਆਂ ਦੇ ਪੰਛੀਆਂ ਦੇ ਗੁਣ ਵੀ ਲੈ ਕੇ ਸੰਗ੍ਰਹਿ ਕਰਕੇ ਸਾਨੂੰ ਦਿੱਤੇ ਨੇ ਪਰ ਦੁੱਖ ਦੀ ਗੱਲ ਇਹ ਵੇ ਅਸੀਂ ਪਸ਼ੂ ਪੰਛੀਆਂ ਦੇ ਗੁਣ ਤੇ ਕੀ ਲੈਣੇ ਸੀ ਅਸੀਂ ਬੰਦਿਆਂ ਤੋਂ ਵੀ ਗੁਣ ਨਹੀਂ ਲੈਂਦੇ ਔਗਣ ਹੀ ਲੱਭਣੇ ਆ ਖੁਸ਼ਪਨਹਾ ਤੇ ਬੜੀ ਵਾਰੀ ਧਾਰਨਾ ਪੜੀ ਦੀ ਆ ਸਤਸੰਗ ਜੀ ਮਨ ਆਪਣਾ ਸਮਝਾਲ ਤੈਨੂੰ ਹੋਰ ਨਾਲ ਕੀ ਗੱਠੜੀ ਆਪਣੀ ਸੰਭਾਲ ਤੈਨੂੰ ਚੋਰ ਨਾਲ ਕੀ ਕੁੱਤੇ ਭੌਂਕਦੇ ਹਜ਼ਾਰਾਂ ਤੈਨੂੰ ਛੋਰ ਨਾਲ ਕੀ ਆਪਣੇ ਮਨ ਵਿੱਚ ਵੀ ਝਾਤੀ ਮਾਰੀਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਆ ਤੁਹਾਡੀਆਂ ਗੱਡੀਆਂ ਦੇ ਵਿੱਚ ਅੱਗੇ ਉਹ ਲੱਗੇ ਹੁੰਦੇ ਆ ਨਾ ਮੀਟਰ ਜਿਹੜੇ ਦੱਸਦੇ ਆ ਵੀ ਗੱਡੀ ਇਹ ਗਰਮ ਕਿੰਨੀ ਹੋ ਗਈ ਆ ਹੀਟ ਕਿੰਨੀ ਆ ਇੱਕ ਮੀਟਰ ਦੱਸਦਾ ਵੀ ਸਪੀਡ ਕਿੰਨੀ ਆ ਇੱਕ ਮੀਟਰ ਦੱਸਦਾ ਵੀ ਤੇਲ ਕਿੰਨਾ ਰਹਿ ਗਿਆ ਗੱਡੀ ਜਾਏਗੀ ਕਿੰਨੀ ਤੇ ਧਿਆਨ ਦਿਓ ਜਰਾ ਜਿਹੜਾ ਮੀਟਰ ਦੱਸਦਾ ਵੀ ਤੇਲ ਕਿੰਨਾ ਉਹ ਸਪੀਡ ਤੇ ਨਹੀਂ ਦੱਸਦਾ, ਜਿਹੜਾ ਮੀਟਰ ਸਪੀਡ ਦੱਸਣ ਵਾਲਾ ਉਹ ਇਹ ਤੇ ਨਹੀਂ ਦੱਸਦਾ ਵੀ ਗੱਡੀ ਗਰਮ ਕਿੰਨੀ ਕੁ ਹੋ ਗਈ ਹੈ, ਹੀਟ ਕਿੰਨੀ ਕੁ ਹੈ। ਹੀਟ ਵਾਲੇ ਨੇ ਹੀਟ ਦੱਸਣੀ ਹੈ, ਹੀਟ ਵਾਲੇ ਨੇ ਸਪੀਡ ਨਹੀਂ ਦੱਸਣੀ, ਸਪੀਡ ਵਾਲੇ ਨੇ ਹੀਟ ਨਹੀਂ ਦੱਸਣੀ। ਖਿਮਾ ਕਰਨਾ, ਵੱਖ ਵੱਖ ਮੀਟਰ ਹੁੰਦੇ ਨੇ ਨਾ, ਜਿਹੜਾ ਸਾਡੇ ਕੋਲ ਮੀਟਰ ਹੈ ਉਹ ਸਿਰਫ ਔਗਣ ਹੀ ਵੇਖਦਾ, ਗੁਣ ਤੇ ਕਿਸੇ ਦੇ ਵੇਖਦਾ ਹੀ ਨਹੀਂ। ਆਖੋ ਸਪਨਾ, ਇੱਕੋ ਚੀਜ਼ ਵੇਖਦੇ ਆ, ਜਿਹੜਾ ਮਿਲਦਾ ਇਹਦੇ ਚ ਔਗਣ ਕਿੰਨੇ ਨੇ, ਇਹਦੇ ਚ ਘਾਟਾਂ ਕਿੰਨੀਆਂ ਨੇ। ਰਾਗੀ ਸਿੰਘ ਜਿੰਨਾ ਮਰਜ਼ੀ ਸੋਹਣਾ ਸ਼ਬਦ ਪੜ੍ਹਦੇ ਹੋਣ, ਬਾਅਦ ਚ ਕਈਆਂ ਨੇ ਕਹਿ ਦੇਣਾ ਉਹ ਜੋੜੀ ਵਾਲਾ ਤੇ ਇੱਧਰ ਉੱਧਰ ਝਾਕਦਾ ਰਿਹਾ, ਕਦੇ ਇੱਧਰ ਵੇਖਦਾ ਸੀ ਕਿਤੇ ਉੱਧਰ ਵੇਖਦਾ ਸੀ। ਲੋ ਵੇਖ ਲਓ, ਗੁਣ ਨਹੀਂ ਵੇਖਿਆ ਵੀ ਦੋ ਘੰਟੇ ਸ਼ਬਦ ਸੁਣਾਏ ਕਿੰਨਾ ਰੰਗ ਬੰਨਿਆ। ਨਹੀਂ ਨਹੀਂ ਜੀ, ਬਸ ਉਹ ਇੱਦਾਂ ਇੱਦਾਂ ਵੇਂਦਾ ਸੀ, ਆਹੀ ਕੁਛ ਸਾਡੇ ਪੱਲੇ। ਫਿਰ ਜਦੋਂ ਵੇਖੋਗੇ ਝਾਤੀ ਮਾਰ ਕੇ ਔਕਣਾ ਤੋਂ ਸਿਵਾਏ ਹੈ ਹੀ ਕੁਛ ਨਹੀਂ, ਪਿਆ ਹੀ ਨਹੀਂ ਕੁਛ ਪੱਲੇ, ਸਾਰੀ ਜ਼ਿੰਦਗੀ ਸਾਡੀ ਇੱਦਾਂ ਹੀ ਲੰਘ ਜਾਣੀ। ਪਰ ਸਾਡੇ ਸਤਿਗੁਰਾਂ ਨੇ ਤੇ ਆਖਿਆ ਸੀ ਗਲੀਆਂ ਦੇ ਕੱਖਾਂ ਤੋਂ ਵੀ ਗੁਣ ਲੈ, ਕੁੱਤਿਆਂ ਨੂੰ ਵੀ ਵੇਖ ਉਹਨਾਂ 'ਚ ਕੀ ਗੁਣ ਹੈ, ਪਸ਼ੂਆਂ ਵਿੱਚ ਪੰਛੀਆਂ ਵਿੱਚ ਜਿੱਥੋਂ ਕਿਤੋਂ ਗੁਣ ਮਿਲਦਾ ਗੁਣ ਲੈ ਲੈ। ਗੁਣਾਂ ਨੂੰ ਸੰਗ੍ਰਹਿ ਕਰਕੇ ਸਾਨੂੰ ਬੜਾ ਵੱਡਾ ਖਜ਼ਾਨਾ ਦਿੱਤਾ। ਗੁਣ ਲਓ, ਧਿਆਨ ਦੇਣਾ ਗੁਰਮੁਖੋ। ਦਾਸ ਸਰਜ ਕਰ ਰਿਹਾ ਸੀ ਬੜੀ ਕਠਿਨ ਗੱਲ ਨਾਲ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਤੇ ਆਓ ਥੋੜਾ ਸਮਾਂ ਇਕਾਗਰਤਾ ਬਣਾਓ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਦੱਸਦੇ ਨੇ ਕਿ ਇੱਕ ਸਾਧੂ ਕਿਵੇਂ ਬਣਦਾ। ਬਾਬਾ ਨੰਦ ਸਿੰਘ ਜੀ ਵਰਗਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੜੀ ਕਠਿਨ ਘਾਲਣਾ ਘਾਲ ਲਈ ਤੇ ਨਿਮਰਤਾ ਦੇ ਪੁੰਜ ਸਨ। ਪਹਿਲਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਨਿਮਰਤਾ ਸਾਧੂ ਦਾ ਗਹਿਣਾ ਹੈ। ਜਿਹਦੇ ਵਿੱਚ ਨਿਮਰਤਾ ਨਹੀਂ ਉਹ ਸਾਧੂ ਨਹੀਂ ਹੋ ਸਕਦਾ, ਜਿਹਦੇ ਵਿੱਚ ਨਿਮਰਤਾ ਨਹੀਂ ਉਹ ਗੁਰਸਿੱਖ ਨਹੀਂ ਹੋ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸ ਹੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਹੈ ਉੱਥੇ ਕਦੇ ਨਾਮ ਨਹੀਂ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਬੜੀ ਵੱਡੀ ਗੱਲ, ਬਾਬਾ ਨੰਦ ਸਿੰਘ ਜੀ ਦਾ ਜੀਵਨ ਪੜ੍ਹੋ। ਇੱਕ ਨਾਲ ਹੋਰ ਮੈਂ ਬੇਨਤੀ ਕਰਾਂ, ਧੰਨ ਗੁਰੂ ਅਰਜਨ ਦੇ ਮਰ ਸੱਚੇ ਪਾਤਸ਼ਾਹ ਦਾ ਇਹ ਸ਼ਹੀਦੀ ਪੁਰਬ ਵੀ ਨਾਲ ਨਾਲ ਮਨਾ ਰਹੇ ਨੇ, 400 ਸਾਲਾਂ ਹੋਣੀ। ਜੌਹਲ ਜੀ ਨੇ ਬੇਨਤੀ ਕੀਤੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਸ਼ਤਾਬਦੀ ਆ ਰਹੀ ਹੈ ਇਸ ਵਰੇ, ਬੜਾ ਵੱਡਾ ਉਦਮ ਉਪਰਾਲਾ ਹੈ, ਧਿਆਨ ਦੇਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਵੇਖੋ, ਕਿੱਡੀ ਵੱਡੀ ਨਿਮਰਤਾ ਉਹਨਾਂ ਵਿੱਚ। ਤੱਤੀ ਤਵੀ ਉੱਤੇ ਬਹਿ ਗਏ, ਸੀਸ ਵਿੱਚ ਰੇਤਾ ਪੈ ਰਿਹਾ, ਤਾਂ ਵੀ ਉੱਥੇ ਚੰਦੂ ਨੂੰ ਕਹਿੰਦੇ ਨੇ, ਚੰਦੂ ਮੈਂ ਤੈਨੂੰ ਕੁਝ ਕਹਿਣਾ ਨਹੀਂ, ਪਰ ਯਾਦ ਰੱਖੀ ਤੈਨੂੰ ਤੇਰੇ ਕਰਮ ਨੇ ਮਾਫ਼ ਨਹੀਂ ਕਰਨਾ। ਮਨ ਦੀ ਗਰੀਬੀ, ਮਨ ਨੀਵਾਂ ਰੱਖੋ, ਪਹੁੰਚ ਜਿੱਥੇ ਮਰਜ਼ੀ ਜਾਓ ਮਨ ਨੀਵਾਂ ਰਵੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਉਮ ਤਿਸ ਘੋਲ ਘਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉਮ ਤਿਸ ਘੋਲ ਘਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉਮ ਤਿਸ ਘੋਲ ਘਮਾਇਆ ਪਰ ਦਰ ਪੈਨੋਂ ਹੱਥ ਨਾ ਲਾਵੇ, ਹਉਮ ਤਿਸ ਘੋਲ ਘਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਹਉਮ ਤਿਸ ਘੋਲ ਘਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉਮ ਤਿਸ ਘੋਲ ਘਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਮੈਂ ਵਾਰੇ ਵਾਰੇ ਜਾਂਦਾ ਉਹਨਾਂ ਗੁਰਸਿੱਖਾਂ ਤੋਂ, ਕਿਹਨਾਂ ਤੋਂ, ਜਿਨ੍ਹਾਂ ਕੋਲ ਮਨ ਦੀ ਗਰੀਬੀ ਹੈ, ਜਿਨ੍ਹਾਂ ਦੇ ਮਨ ਨੀਵੇਂ ਨੇ। ਮਾਣ ਹੁੰਦਿਆਂ ਵੀ ਜਿਹੜੇ ਨਿਮਾਣੇ ਰਹਿੰਦੇ ਨੇ, ਤੇ ਜਿਹੜਾ ਮਾਣ ਹੁੰਦਿਆਂ ਵੀ ਨਿਮਾਣੇ ਰਵੇ, ਨਿਮਾਣਾ ਰਵੇ। ਲਓ ਸਾਰੇ ਬੋਲਿਓ, ਮਾਣ ਨਿਮਾਣਾ ਪਾਵੇ ਦਰਗਹਿ, ਮਾਣ ਨਿਮਾਣਾ ਪਾਵੇ,
मान निमाना पावे दरगह मान निमाना पावे मान निमाना दरगह मान निमाना पावे
सारे बोलो
मान निमाना पावे दरगह मान निमाना पावे मान निमाना पावे दरगह मान निमाना पावे मान निमाना
वाह वाह वाह
हृदय गरीबी आवे गुरमत हृदय गरीबी आवे हृदय गरीबी आवे गुरमत हृदय गरीबी आवे हृदय गरीबी
वाह वाह सारे मंगिए कोई रह ना जाए
हृदय गरीबी आवे गुरमत हृदय गरीबी आवे हृदय गरीबी आवे गुरमत हृदय गरीबी आवे
ते जिदे अंदर गरीबी आ जाएगी जिदे अंदर गरीबी आ जाएगी ना भाई गुरदास जी कहंदे ने
हां तिस कोल कमाया हां तिस कोल कमाया
वाह वाह
हां जी हां तिस कोल कमाया हां तिस कोल कमाया हृदय गरीबी आवे गुरमत हृदय गरीबी आवे हृदय गरीबी आवे गुरमत हृदय गरीबी आवे
वाह बोलो पावा ध्यान देना गुरमुखो भाई गुरदास जी कहंदे ने जेड़े गुरसिखां कोल जेड़े आ साधुआं कोल जेड़े आ गुरमुखां कोल मन दी गरीबी होएगी ਉਹਨਾਂ ਤੋਂ ਬਲਿਹਾਰੇ ਜਾਈਏ ਵਾਰਨੇ ਜਾਂਦੇ ਨੇ ਤੇ ਵਾਰਨੇ ਜਾਣਾ ਕੀ ਹੁੰਦਾ ਵਾਰਨੇ ਜਾਣਾ ਅਸੀਂ ਪਰਕਰਮਾ ਕਰਨੇ ਆ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ
ਤੇ ਜੇ ਕੋਈ ਬਾਂਹ ਤੋਂ ਫੜ ਕੇ ਪੁੱਛੇ ਵੀ ਸਤਿਗੁਰਾਂ ਦੇ ਆਲੇ ਦੁਆਲੇ ਇੱਦਾਂ ਮੱਥਾ ਟੇਕ ਕੇ ਤੇ ਪਰਿਕਰਮਾ ਕਰਨਾ, ਇਹਦਾ ਮਤਲਬ ਕੀ ਹੁੰਦਾ, ਇਹਦਾ ਅਰਥ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕਰਨ ਦਾ ਭਾਵ ਹੁੰਦਾ ਵਾਰ ਨੇ ਜਾਣਾ, ਧਿਆਨ ਦੇਣਾ ਗੁਰਮੁਖੋ। ਆਪ ਜੀ ਨੇ ਵੇਖਿਆ ਹੋਣਾ, ਭਾਵੇਂ ਗੁਰਮਤ ਦੀ ਮਰਿਆਦਾ ਨਹੀਂ, ਕਈ ਥਾਵਾਂ ਦੇ ਉੱਤੇ ਨਵੀਂ ਵਿਆਹੀ ਜੋੜੀ ਬੈਠੀ ਹੁੰਦੀ ਆ, ਪਰਿਵਾਰ ਵਾਲੇ ਚਾਚੇ ਤਾਏ ਤਾਏ ਮਾਤਾ ਪਿਤਾ ਇੱਦਾਂ ਪੈਸੇ ਲੈ ਕੇ ਉੱਤੋਂ ਵਾਰਦੇ ਨੇ, ਕੋਈ 100 ਵਾਰ ਦਾ, ਕੋਈ 200 ਵਾਰ ਦਾ, ਕੋਈ 500 ਵਾਰ ਦਾ। ਸਿੱਖ ਰੋਜ਼ ਗੁਰਦੁਆਰੇ ਜਾਂਦਾ ਮੱਥਾ ਟੇਕਦਾ, ਉਹ ਲੋਕ ਤੇ 100-200 ਦਾ ਨੋਟ ਸਿਰ ਤੋਂ ਘੁਮਾਉਂਦੇ ਆ, ਸਿੱਖ ਆਪਣਾ ਸਰੀਰ ਹੀ ਘੁਮਾ ਦਿੰਦਾ, ਮਹਾਰਾਜ ਲੋੜ ਪੈਣ ਤੇ ਸਰੀਰ ਵੀ ਲੇਖੇ ਲਾ ਦਿੰਦਾ। ਪਰਿਕਰਮਾ ਕਰਨ ਵੇਲੇ ਧਿਆਨ ਦੇਣਾ, ਪਰਿਕਰਮਾ ਕਰਨ ਵੇਲੇ ਸਿੱਖ ਮਨ ਵਿੱਚ ਇਹ ਅਰਦਾਸ ਕਰਦਾ, ਨਾਲੇ ਪਰਿਕਰਮਾ ਕਰਦਾ ਤੇ ਨਾਲੇ ਕਹਿੰਦਾ ਸਤਿਗੁਰੂ ਮੈਂ ਤੇਰੇ ਦੇ ਆਲੇ ਦੁਆਲੇ ਆਪਣਾ ਸਰੀਰ ਹੀ ਵਾਰ ਦਿੱਤਾ, ਘੁਮਾ ਦਿੱਤਾ ਤੇ ਲੋੜ ਪੈਣ ਤੇ ਵਾਰ ਵੀ ਦਿਆਂਗਾ ਤੇਰਾ। ਆਪਾਂ ਗੇੜੇ ਤੇ ਦੇਈ ਜਾਂਦੇ ਹਾਂ, ਖਰੇ ਕਹਿੰਦੇ ਹਾਂ ਕਿ ਨਹੀਂ, ਆਖੋ ਸਤਨਾਮ। ਅੱਗੇ ਪਿੱਛੇ ਫਲਾਣਾ ਲੰਘ ਗਿਆ, ਆਪਾਂ ਵੀ ਚਲੋ ਉੱਪਰ ਦੀ ਏਦਾਂ ਹੀ। ਪਰ ਧਿਆਨ ਦਿਓ, ਭਾਈ ਗੁਰਦਾਸ ਜੀ ਕਹਿੰਦੇ ਨਾ ਮੈਂ ਜਿੰਦ ਵਾਰਦੇ ਆ ਉਹਦੇ ਤੋਂ, ਇਹ ਸ਼ਬਦ ਕਈਅਰ ਹੀ ਆਇਆ, ਘੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ। ਕਹਿੰਦੇ ਜਿਹੜਾ ਵਿਚੋਲਾ ਮੈਨੂੰ ਮੇਰੇ ਗੁਰੂ ਨਾਲ ਮਿਲਾ ਦੇਵੇ ਮੈਂ ਉਹਦੇ ਤੋਂ ਜਿੰਦ ਵਾਰਦੇ ਆ, ਸਤਿਗੁਰੂ ਕਹਿੰਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਧਿਆਨ ਦੇਣਾ, ਜਿਹਦੇ ਕੋਲ ਮਨ ਦੀ ਗਰੀਬੀ ਏ ਉਹਦੇ ਤੋਂ ਮੈਂ ਵਾਰਨੇ ਜਾਣਾ, ਜਿੰਦ ਵੀ ਵਾਰਦੇ ਆ ਤਾਂ ਵੀ ਥੋੜੀ। ਜਿਹਦੇ ਕੋਲ ਮਨ ਦੀ ਗਰੀਬੀ ਆ, ਅਗਲਾ ਵਚਨ ਨੇ ਧਿਆਨ ਦੇਣਾ ਗੁਰਮੁਖੋ, ਹਉ ਤਿਸ ਘੋਲ ਘੁਮਾਇਆ ਗੁਰਮਤ ਰਿਧੈ ਗਰੀਬੀ ਆਵੇ। ਅਗਲਾ ਵਚਨ ਹੈ ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਆਪਾਂ ਜਿੰਨੇ ਇੱਥੇ ਬੈਠੇ ਆ ਆਪੋ ਆਪਣੇ ਮਨਾਂ ਵਿੱਚ ਨਾਲ ਨਾਲ ਝਾਤੀ ਮਾਰ ਕੇ ਵੇਖਣਾ ਵੀ ਜੋ ਜੋ ਭਾਈ ਸਾਹਿਬ ਕਹਿ ਰਹੇ ਨੇ ਸਾਡੇ ਹਿਰਦੇ ਚ ਵਸੀ ਹੋਈ ਗੱਲ, ਜੇ ਨਹੀਂ ਵਸੀ ਤੇ ਅੱਜ ਤੋਂ ਵਸਾ ਲੈਣੀ। ਧਿਆਨ ਦੇਣਾ, ਕਹਿੰਦੇ ਵਾਰਨੇ ਜਾਵਾਂ ਉਹਨਾਂ ਗੁਰਸਿੱਖਾਂ ਤੋਂ, ਬਲਿਹਾਰੇ ਜਾਵਾਂ ਵਾਰੇ ਵਾਰੇ ਜਾਵਾਂ ਕਿਹਨਾਂ ਤੋਂ, ਜਿਹੜੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਮਾਵਾਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਮੈਂ ਕਈ ਵਾਰੀ ਹੈਰਾਨ ਹੁੰਦਾ, ਸਾਡੇ ਨਾ ਕਈ ਲੋਕ ਏਦਾਂ ਦੇ ਨੇ ਜਿਹੜੇ ਅੰਮ੍ਰਿਤ ਛਕਣ ਤੋਂ ਕੰਨੀ ਕਤਰਾਉਂਦੇ ਨੇ, ਤੇ ਉਹ ਕੀ ਕਹਿੰਦੇ ਆ, ਕਹਿੰਦੇ ਜੀ ਅੰਮ੍ਰਿਤ ਛਕ ਤੇ ਲਈਏ ਕੰਮ ਬੜਾ ਔਖਾ ਹੈ, ਸਤਿਗੁਰਾਂ ਨੇ ਟਾਈਟ ਕਰ ਦਿੱਤਾ ਕੰਮ, ਚਾਰ ਬੱਜਰ ਕਰਹਿਤਾਂ ਬਣਾ ਦਿੱਤੀਆਂ ਨੇ, ਇਹ ਕਿਵੇਂ ਰੱਖੀਏ? ਖਿਮਾ ਕਰਨਾ, ਸਾਰੇ ਅੰਮ੍ਰਿਤ ਧਾਰੀ ਨਹੀਂ ਬੈਠੇ, ਕਾਂਗਿਆਰੀ ਵੀ ਹੈ ਨਾ ਵਿੱਚ। ਤੇ ਜੇ ਮੈਂ ਹੁਣ ਕਹਿ ਦਿਆਂ ਭਈ ਕੇਸ ਰੱਖੋ ਤੇ ਭਾਵੇਂ ਨਾ ਰੱਖੋ, ਧਿਆਨ ਦੇਣਾ, ਕੇਸ ਰੱਖੋ ਤੇ ਭਾਵੇਂ ਨਸ਼ੇ ਛੱਡੋ ਤੇ ਭਾਵੇਂ ਨਾ ਛੱਡੋ। ਉਸ ਤੋਂ ਬਾਅਦ ਜਿਹੜੀ ਬੱਜਰ ਕਰਹਿਤ ਸਾਡੇ ਸਿੱਖ ਧਰਮ ਵਿੱਚ, ਪਰ ਨਾਰੀ ਦਾ ਸੰਗ ਨਹੀਂ ਕਰਨਾ, ਇਹ ਵੀ ਖੁੱਲ, ਕੇਸਾਂ ਦੀ ਵੀ ਖੁੱਲ, ਨਸ਼ਿਆਂ ਦੀ ਵੀ ਖੁੱਲ, ਜੇ ਖੁੱਲਾ ਮਿਲ ਜਾਣ ਤੇ ਖਿਮਾ ਕਰਨਾ, ਜਿੰਨੇ ਅਜੇ ਗੁਰੂ ਵਾਲੇ ਨਹੀਂ ਨਾ ਬਣੇ ਉਸੇ ਸਮੇਂ ਖੜੇ ਹੋ ਜਾਣਗੇ, ਅਸੀਂ ਤਿਆਰ ਹਾਂ। ਇਹ ਤੇ ਕੰਮ ਬੜਾ ਸੌਖਾ ਹੀ ਹੈ। ਤੇ ਪੇਪਰਾਂ ਚ ਪੜ੍ਹਦੇ ਹੋ ਫਲਾਣੇ ਥਾਂ ਤੇ 20,000 ਉਹਨਾਂ ਦੇ ਚੇਲੇ ਬਣ ਗਏ, ਫਲਾਣੇ ਗੁਰੂ ਉੱਥੇ ਆਇਆ ਉਹਨੇ ਉੱਥੇ 30,000 ਨੂੰ ਆਪਣੇ ਚੇਲੇ ਬਣਾ ਲਿਆ। ਏਦਾਂ ਦੇ ਬਣਾਉਣੇ ਹੋਣ ਤੇ ਲੱਖ ਬੰਦਾ ਰੋਜ਼ ਬਣਾ ਲਈਏ, ਆਖੋ ਸਤਨਾਮ। ਚਾਰ ਬੱਜਰ ਕਰਹਿਤਾਂ ਜਿਹੜੀਆਂ ਸਿੱਖ ਧਰਮ ਵਿੱਚ ਨੇ, ਜੇ ਸਾਰੇ ਲਾਗੂ ਕਰ ਦੇਣ ਤੇ ਖਿਮਾ ਕਰਨਾ, ਹਜ਼ਾਰਾਂ ਜਿਹੜੇ ਅੱਜ ਲੱਖਾਂ ਜਾਂਦੇ ਨੇ ਨਾ ਉੱਥੇ, ਉਂਗਲਾਂ ਤੇ ਗਿਣੇ ਜਾਣ ਵਾਲੇ ਰਹਿ ਜਾਣਗੇ। ਇਹ ਚਾਰ ਬੱਜਰ ਕਰਹਿਤਾਂ ਨੇ ਜਿਨ੍ਹਾਂ ਤੋਂ ਸਿੱਖ ਡਰਦੇ ਨੇ, ਕਹਿੰਦੇ ਸੌਖਾ ਰਾਹ ਲੱਭ ਲਓ, ਇਹ ਤੇ ਕੰਮ ਬੜਾ ਔਖਾ, ਇਸ ਰਾਹ ਤੇ ਤੁਰਨਾ ਤੇ ਬੜਾ ਔਖਾ ਹੈ। ਪਰ ਧਿਆਨ ਦੇਣਾ, ਜਿਹੜੀਆਂ ਚਾਰ ਸਿੱਖ ਧਰਮ ਵਿੱਚ ਬੱਜਰ ਕਰਹਿਤਾਂ ਨੇ, ਜੇ ਕਿਸੇ ਵਿੱਚ ਇਹ ਖਾਮੀਆਂ ਹੋਣ ਉਹਨੂੰ ਤੇ ਸਮਾਜ ਵੀ ਚੰਗਾ ਨਹੀਂ ਸਮਝਦਾ। ਹੁਣ ਤੇ ਡਾਕਟਰਾਂ ਨੇ ਵੀ ਬੰਦ ਕਰ ਦਿੱਤਾ, ਹੁਣ ਤੇ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਅੱਜ ਡਾਕਟਰ ਕਹਿੰਦੇ ਨੇ ਏਡਜ ਵਰਗੀਆਂ ਬਿਮਾਰੀਆਂ ਬੜੀਆਂ ਭੈੜੀਆਂ ਨੇ ਤੇ ਡਾਕਟਰਾਂ ਕੋਲ ਜਾ ਕੇ ਸਿਰ ਉੱਚਾ ਕਰਕੇ ਕਹੀਏ ਸਾਨੂੰ ਮਾਂ ਨੇ ਸਾਡੇ ਸਤਿਗੁਰਾਂ ਉੱਤੇ ਸਤਿਗੁਰਾਂ ਨੇ ਤੇ 300 ਸਾਲ ਪਹਿਲਾਂ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੱਕੀ ਪਾਬੰਦੀ ਲਾ ਦਿੱਤੀ ਸੀ ਮੇਰਿਓ ਪੁੱਤਰੋ ਤੁਸੀਂ ਨਾ ਇਸ ਪਾਸੇ ਜਾਇਆ ਜੇ ਆਉਣ ਵਾਲਾ ਸਮਾਂ ਵਾਚ ਕੇ ਵੇਖ ਕੇ ਕਹਿ ਦਿੱਤਾ ਭੈੜੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਓਗੇ ਆਖੋ ਸਤਨਾਮ ਇਹ ਬੱਜਰ ਕੁਰੈਤ ਬਣਾਈ ਹੈ ਜੇ ਪਾਬੰਦੀ ਲਾਈ ਹੈ ਤੇ ਸਿੱਖੋ ਸਾਨੂੰ ਭੈੜੀਆਂ ਬਿਮਾਰੀਆਂ ਤੋਂ ਬਚਾਇਆ ਹੈ ਜੇ ਇਹ ਬੱਜਰ ਕੁਰੈਤ ਬਣਾਈ ਹੈ ਨਾ ਇਹ ਸਾਡੇ ਭਲੇ ਵਾਸਤੇ ਆ ਤੇ ਵੇਖੋ ਖਾਂ ਪਰ ਨਾਰੀ ਦੇ ਨੇੜ ਨਾ ਜਾਵੇ ਸਿੱਖ ਜਾਂਦੇ ਤੇ ਕੀ ਉਹ ਕਿਸੇ ਨੂੰ ਜਾਣ ਵੀ ਨਹੀਂ ਸੀ ਦਿੰਦੇ ਜਿਹੜੇ ਖਾਲਸੇ ਹੁੰਦੇ ਸੀ ਆ ਨਿਹੰਗ ਫੌਜਾਂ ਇੱਥੇ ਬੈਠੀਆਂ ਹੈ ਇੱਥੇ ਜਥੇਦਾਰ ਜੀ ਵੀ ਬੈਠੇ ਨੇ ਆਮ ਕਰਕੇ ਆਪ ਜੀ ਨੂੰ ਪਤਾ ਹੋਣਾ ਹੈ ਸਾਰਿਆਂ ਨੂੰ ਹੀ ਵੀ ਨਿਹੰਗ ਸਿੰਘ ਜਦੋਂ ਟ੍ਰੇਨ 'ਚ ਚੜ੍ਹਦੇ ਨੇ ਇਹਨਾਂ ਦਾ ਕਿਰਾਇਆ ਨਹੀਂ ਲੱਗਦਾ ਨਿਹੰਗਾਂ ਸਿੰਘਾਂ ਦਾ ਕਿਰਾਇਆ ਨਾ ਜਿਹੜਾ ਇਹ ਟ੍ਰੇਨ ਵਿੱਚ ਮਾਫ਼ ਹੈ ਬਹੁਤ ਨਿਹੰਗ ਸਿੰਘਾਂ ਨੂੰ ਪਤਾ ਵੀ ਕਿਉਂ ਮਾਫ਼ ਹੈ ਕਈਆਂ ਨੂੰ ਨਹੀਂ ਪਤਾ ਮੈਂ ਇੱਕ ਦਿਨ ਏਦਾਂ ਬੈਠਾ ਸਾਂ ਤੇ ਮੈਂ 5-6 ਸਿੰਘ ਬੈਠੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਡਾ ਕਿਰਾਇਆ ਕਿਉਂ ਮਾਫ਼ ਹੈ ਜਥੇਦਾਰੋ ਗੁਰਮੁਖੋ ਅੱਗੋਂ ਉਹਨਾਂ ਦਾ ਜਵਾਬ ਸੀ ਕਹਿੰਦੇ ਬਾਬਾ ਜੀ ਅਸੀਂ ਨਿਹੰਗ ਹੁੰਦੇ ਹਾਂ ਤਾਂ ਮਾਫ਼ ਹੈ ਮੈਂ ਕਿਹਾ ਇਹ ਤੇ ਕੋਈ ਜਵਾਬ ਨਾ ਹੋਇਆ ਤੁਹਾਡਾ ਕਿਰਾਇਆ ਮਾਫ਼ ਹੈ ਤੇ ਕਿਉਂ ਮਾਫ਼ ਹੈ ਕਹਿੰਦੇ ਬਾਬਾ ਜੀ ਬਸ ਅਸੀਂ ਨਿਹੰਗ ਸਿੰਘ ਹੁੰਦੇ ਹਾਂ ਤਾਂ ਮਾਫ਼ ਹੈ ਹੁਣ ਹਿੰਦੂ ਧਰਮ ਦਾ ਜੇ ਪੰਡਿਤ ਪੁਜਾਰੀ ਟ੍ਰੇਨ ਵਿੱਚ ਚੜ੍ਹਦਾ ਉਹਦਾ ਕਿਰਾਇਆ ਮਾਫ਼ ਨਹੀਂ ਈਸਾਈ ਧਰਮ ਦਾ ਜੇ ਪਾਦਰੀ ਜਾਂਦਾ ਟ੍ਰੇਨ ਵਿੱਚ ਫਾਦਰ ਜਾਂਦਾ ਉਹਦਾ ਕਿਰਾਇਆ ਮਾਫ਼ ਨਹੀਂ ਇਸਲਾਮ ਧਰਮ ਦਾ ਕਾਜੀ ਟ੍ਰੇਨ ਵਿੱਚ ਜਾਂਦਾ ਉਹਦਾ ਕਿਰਾਇਆ ਮਾਫ਼ ਨਹੀਂ ਜੇ ਕਿਰਾਇਆ ਮਾਫ਼ ਹੈ ਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਮਾਫ਼ ਹੈ ਕਿਉਂ ਮਾਫ਼ ਹੈ ਇਹ ਅੱਜ ਦਾ ਮਾਫ਼ ਨਹੀਂ ਇਹ ਉਦੋਂ ਦਾ ਹੀ ਮਾਫ਼ ਹੈ ਜਦੋਂ ਤੋਂ ਟ੍ਰੇਨਾਂ ਚੱਲੀਆਂ ਸੀ ਜਦੋਂ ਕਹਿੰਦੇ ਨਿਹੰਗ ਸਿੰਘ 1-20 ਟ੍ਰੇਨ ਵਿੱਚ ਸਵਾਰ ਹੋ ਜਾਂਦਾ ਸੀ ਨਾ ਇੱਕ ਨਿਹੰਗ ਸਿੰਘ ਟ੍ਰੇਨ ਵਿੱਚ ਸਵਾਰ ਹੋ ਜਾਂਦਾ ਸੀ ਤੇ ਉਸ ਸਮੇਂ ਜਿੰਨੇ ਉੱਥੇ ਆਫੀਸਰ ਅੰਗਰੇਜ਼ ਸਨ ਭਾਵੇਂ ਅੰਗਰੇਜ਼ ਸਰਕਾਰ ਸੀ ਰਾਜ ਸੀ ਉਹਨਾਂ ਦਾ ਉਹਨਾਂ ਨੇ ਕਹਿਣਾ ਵੀ ਗੱਲ ਸੁਣੋ ਨਿਹੰਗ ਸਿੰਘ ਟ੍ਰੇਨ 'ਚ ਸਵਾਰ ਹੋ ਗਿਆ ਬੋਡੀ ਗਾਰਡਾਂ ਦੀ ਲੋੜ ਨਹੀਂ ਰਹਿ ਗਈ ਧਿਆਨ ਦੇਣਾ ਨਿਹੰਗ ਸਿੰਘ ਟ੍ਰੇਨ 'ਚ ਸਵਾਰ ਹੋ ਗਿਆ ਖਾਲਸਾ ਟ੍ਰੇਨ 'ਚ ਸਵਾਰ ਹੋ ਗਿਆ ਹੁਣ ਬੋਡੀ ਗਾਰਡ ਦੀ ਲੋੜ ਨਹੀਂ ਓਏ ਇਹਨੇ ਤੇ ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਕੀ ਵੇਖਣਾ ਇਹ ਕਿਸੇ ਨੂੰ ਵੇਖਣ ਵੀ ਨਹੀਂ ਦਏਗਾ ਇਕੱਠਾ ਹੀ ਲਾ ਦਿਓ ਜਕਾਰਾ ਬਾਅਦ 'ਚ ਧਿਆਨ ਦਿਓ ਓਹੋ ਜਦੋਂ ਨਿਹੰਗ ਸਿੰਘ ਧਿਆਨ ਦੇਣਾ ਜਦੋਂ ਖਾਲਸਾ ਗੁਰੂ ਕਾ ਲਾਲ ਗੁਰੂ ਕਾ ਪੁੱਤਰ ਟ੍ਰੇਨ ਵਿੱਚ ਸਵਾਰ ਹੁੰਦਾ ਸੀ ਉਹ ਕਹਿੰਦੇ ਨਿਹੰਗ ਸਿੰਘ ਟ੍ਰੇਨ 'ਚ ਸਵਾਰ ਹੋ ਗਿਆ ਇਹਨੇ ਕਿਸੇ ਦੀਆਂ ਧੀਆਂ ਭੈਣਾਂ ਵੱਲ ਮਾੜੀ ਨਜ਼ਰ ਨਾਲ ਕੀ ਵੇਖਣਾ ਹੈ ਇਹ ਕਿਸੇ ਨੂੰ ਵੇਖਣ ਵੀ ਨਹੀਂ ਦਏਗਾ ਤੇ ਆਫੀਸਰ ਕਹਿੰਦੇ ਇਹਨਾਂ ਦਾ ਇੰਨਾ ਸੁੱਖ ਹੈ ਜੇ ਨਿਹੰਗ ਸਿੰਘ ਟ੍ਰੇਨ ਵਿੱਚ ਚੜ੍ਹ ਜਾਏ ਤੇ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਹੈ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿੰਦੇ ਬਿਲਕੁਲ ਕਹਿੰਦੇ ਫਿਰ ਇੱਦਾਂ ਕਰੋ ਇਹਨਾਂ ਨੂੰ ਸਹੂਲਤ ਦੇ ਦਿਓ ਇਹਨਾਂ ਦਾ ਕਿਰਾਇਆ ਮਾਫ਼ ਕਰੋ ਵੀ ਨਿਹੰਗ ਸਿੰਘ ਟ੍ਰੇਨਾਂ 'ਚ ਚੜ੍ਹੇ ਰਹਿਣ ਤੇ ਖਤਰਾ ਟਲਿਆ ਰਵੇ ਖਤਰਾ ਟਲਿਆ ਰਵੇ ਇਹ ਟ੍ਰੇਨਾਂ 'ਚ ਸਫ਼ਰ ਕਰਦੇ ਹੀ ਰਹਿਣ ਉਦੋਂ ਤੋਂ ਫਿਰ ਨਿਹੰਗਾਂ ਸਿੰਘਾਂ ਦਾ ਕਿਰਾਇਆ ਮਾਫ਼ ਹੋ ਗਿਆ ਉਹ ਗੁਰੂ ਕੀਆਂ ਲਾਡਲੀਆਂ ਫੌਜਾਂ ਤੇ ਗੁਰੂ ਕੇ ਖਾਲਸੇ ਤੇ ਲੋਕ ਇੰਨਾ ਮਾਣ ਕਰਦੇ ਸਨ ਪਰ ਹੈਰਾਨੀ ਦੀ ਗੱਲ ਤੇ ਇਹ ਵੇ ਇੱਕ ਪਾਸੇ ਤੇ ਉਹ ਖਾਲਸਾ ਸੀ ਜਿਹੜਾ ਕਿਸੇ ਦੀਆਂ ਧੀਆਂ ਭੈਣਾਂ ਨੂੰ ਮਾੜੀ ਨਜ਼ਰ ਨਾਲ ਵੇਖਣਾ ਤੇ ਕੀ ਵੇਖਣ ਦਿੰਦਾ ਵੀ ਨਹੀਂ ਸੀ ਦੁੱਖ ਦੀ ਗੱਲ ਇਹ ਵੇ ਅੱਜ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਤੇ ਕੀ ਬਚਾਉਣੀ ਹੈ ਅੱਜ ਆਪਣੀਆਂ ਨੂੰ ਜੰਮਦੀਆਂ ਤੋਂ ਪਹਿਲਾਂ ਮਾਰੀ ਜਾਂਦੇ ਲੋਕ ਆਪਣੀਆਂ ਨੂੰ ਹੀ ਮਾਰੀ ਜਾਂਦੇ ਆ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣੀ ਤੇ ਰਹੀ ਨਾ ਦੂਰ ਦੀ ਗੱਲ ਅੱਜ ਤੇ ਆਪਣੀਆਂ ਧੀਆਂ ਭੈਣਾਂ ਜੰਮਣ ਤੋਂ ਪਹਿਲਾਂ ਹੀ ਬੱਚੀਆਂ ਨੂੰ ਮਾਰ ਰਹੇ ਨੇ ਲੋਕ ਇਹ ਖਾਲਸਾ ਨਹੀਂ ਹੋ ਸਕਦਾ ਇਹ ਕੋਈ ਹੋਰ ਹੀ ਹੋਣਾ ਸਿੱਖ ਨਹੀਂ ਰਹੇ ਤਿਰਲੇ ਵਿਰਲੇ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਗੁਰਮੁਖੋ ਇਹ ਪਾਪ ਨਹੀਂ ਕਰਨਾ ਜਿਹੜਾ ਬੱਚਾ ਜਨਮ ਲੈ ਰਿਹਾ ਉਹ ਆਪਣੇ ਕਰਮ ਨਾਲ ਲੈ ਕੇ ਆ ਰਿਹਾ ਕੋਈ ਪਤਾ ਨਹੀਂ ਉਹਦੇ ਕਿੱਡੇ ਕੁੱਚੇ ਕਰਮ ਹੋਣਗੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਂ ਨੂੰ ਬਡਰੁੱਖਾਂ ਨਗਰ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਜਦੋਂ ਉਹਨਾਂ ਦਾ ਜਨਮ ਹੋਇਆ ਘੜੇ ਵਿੱਚ ਪਾ ਕੇ ਮਿੱਟੀ ਵਿੱਚ ਨੱਪ ਦਿੱਤਾ। ਜਿਨ੍ਹਾਂ ਨੇ ਇਹ ਪਾਪ ਕੀਤਾ ਹੋਵੇ ਜਰਾ ਧਿਆਨ ਦੇਣਾ, ਜਿਹੜੇ ਸੋਚਦੇ ਨੇ ਅਸੀਂ ਚੈੱਕ ਕਰਾਉਣਾ ਜੇ ਮੁੰਡਾ ਹੋਇਆ ਤੇ ਠੀਕ ਹੈ, ਨਹੀਂ ਤੇ ਲੜਕੀ ਹੋਈ ਤੇ ਤੁਹਾਨੂੰ ਪਤਾ ਹੀ ਹੈ। ਜਿਹੜੇ ਸੋਚਦੇ ਵੀ ਨੇ ਉਹ ਵੀ ਧਿਆਨ ਦਿਓ। ਅੱਜ ਇਹ ਗੱਲ ਪੱਲੇ ਬੰਨ ਕੇ ਲੈ ਜਾਵਾਂਗੇ ਤੁਹਾਡਾ ਤੇ ਸਾਡਾ ਇੱਥੇ ਆਉਣਾ ਲੇਖੇ 'ਚ ਆ ਸਾਰਾ ਸਮਾਗਮ ਸਫਲ ਹੋ ਜਾਏਗਾ ਜੇ ਆਹ ਗੱਲ ਪੱਲੇ ਬੰਨ ਕੇ ਲੈ ਗਏ। ਧਿਆਨ ਦੇਣਾ ਗੁਰਮੁਖੋ, ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਜਨਮ ਹੋਇਆ, ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਜਾਂਦੇ ਸੀ, ਉਹ ਬੱਚੀ ਦਾ ਜਨਮ ਹੋਇਆ ਤੇ ਉਹਨਾਂ ਨੇ ਕੀ ਕੀਤਾ, ਘੜੇ 'ਚ ਪਾ ਕੇ ਤੇ ਟੋਇਆ ਪੁੱਟ ਕੇ ਵਿੱਚ ਨੱਪ ਦਿੱਤਾ। ਨੇੜੇ ਮਹਾਂਪੁਰਖ ਰਹਿੰਦੇ ਸੀ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਗਏ, ਵਗਾ ਕੇ ਮਾਰਿਆ ਥਾਲਾ, ਕਹਿੰਦੇ ਲੈ ਜਾਓ। ਕਹਿੰਦੇ ਬਾਬਾ ਜੀ ਭੁੱਲ ਕੀ ਹੋਈ ਏ? ਸੰਤ ਕਹਿਣ ਲੱਗੇ, ਕਹਿੰਦੇ ਅਜੇ ਭੁੱਲ ਪੁੱਛਦੇ ਹੋ? ਜਿਉਂਦੀ ਧੀ ਨੂੰ ਨੱਪ ਆਇਓ ਘੜੇ ਦੇ ਵਿੱਚ, ਵੀ ਆਪੇ ਹੀ ਮਰ ਜਾਏਗੀ, ਹੌਲੀ ਹੌਲੀ ਤੜਫ ਤੜਫ ਕੇ ਮਰ ਜਾਏਗੀ, ਐਡਾ ਵੱਡਾ ਪਾਪ, ਚਲੋ ਛੇਤੀ ਗਏ ਬਖਸ਼ਾ, ਮਰ ਬਖਸ਼ੋ, ਚਲੋ ਗੱਲ ਮੁਕਾ ਦਈਏ। ਜਦੋਂ ਘੜਾ ਫੁੱਟਿਆ, ਮਹਾਂਪੁਰਸ਼ਾਂ ਦੇ ਕਹਿਣ ਤੇ ਆਪਣੇ ਪੈਰ ਦਾ ਅੰਗੂਠਾ ਲੈ ਕੇ ਉਹ ਬੱਚੀ ਮੂੰਹ ਵਿੱਚ ਚੁੰਘ ਰਹੀ ਸੀ, ਪਚ ਗਈ। ਗੋਦ ਵਿੱਚ ਚੁੱਕ ਕੇ ਮਹਾਂਪੁਰਸ਼ ਕਹਿੰਦੇ ਉਹ ਪਾਪੀ, ਉਹ ਐਡਾ ਵੱਡਾ ਪਾਪ ਲੱਗੇ ਸੋ ਕਰਨ, ਇਹਦੇ ਪੇਟ ਵਿੱਚੋਂ ਉਹ ਜਨਮ ਲਏਗਾ ਜਿਹੜਾ ਨਾਨਕਿਆਂ ਦਾਦਕਿਆਂ ਦਾ ਹੀ ਨਹੀਂ ਸਾਰੇ ਪੰਥ ਦਾ ਨਾਂ ਰੌਸ਼ਨ ਕਰੇਗਾ, ਨਾ ਉੱਚਾ ਕਰੇ। ਤੇ ਕੌਣ ਆਇਆ ਫਿਰ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦਾ ਜਨਮ ਹੋਇਆ। ਤੇ ਭਗਤ ਪੂਰਨ ਸਿੰਘ ਜੀ ਦਾ ਜੀਵਨ ਆਪ ਜੀ ਕਦੇ ਪੜ੍ਹਿਆ ਜੇ ਗੁਰਮੁਖੋ? ਉਹਨਾਂ ਦਾ ਜੀਵਨ ਵੇਖਣਾ, ਉਹਨਾਂ ਦੀ ਮਾਤਾ ਮਹਿਤਾਬ ਕੌਰ ਦੇ ਦੋ ਬੱਚੇ ਜਨਮ ਲੈਣ ਤੋਂ ਪਹਿਲਾਂ ਰਾਮ ਜੀ ਦਾਸ ਪਿਤਾ ਉਹਨਾਂ ਦੇ ਭਗਤ ਪੂਰਨ ਸਿੰਘ ਹੋਣਾ ਦੇ ਮਾਰ ਦਿੱਤੇ ਸੀ ਪੇਟ 'ਚ, ਉਸ ਸਮੇਂ 'ਚ ਜਿੱਦਾਂ ਹੁੰਦਾ ਸੀ। ਤੇ ਭਗਤ ਪੂਰਨ ਸਿੰਘ ਜੀ ਪਹਿਲਾਂ ਆਈ ਫਕੀਰੀ ਗਈ ਅਮੀਰੀ, ਸੌਦੇ ਨੇ ਤਕਦੀਰਾਂ ਦੇ, ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ। ਧਿਆਨ ਦੇਣਾ, ਐਸਾ ਸਮਾਂ ਆ ਗਿਆ ਅਮੀਰੀ ਤੋਂ ਫਕੀਰੀ ਆ ਗਈ। ਘੰਟਾ ਘਰ ਚੌਂਕ ਸੀ ਅੰਮ੍ਰਿਤਸਰ ਸਾਹਿਬ ਦੇ ਕੋਲ ਦਰਬਾਰ ਸਾਹਿਬ ਦੇ, ਹੁਣ ਨਹੀਂ ਪਹਿਲੇ ਸਮਿਆਂ 'ਚ ਸੀ। ਭਗਤ ਪੂਰਨ ਸਿੰਘ ਜੀ ਦੀ ਮਾਤਾ ਦੀ ਜਾਨ ਨਿਕਲੀ, ਘੰਟਾ ਘਰ ਦਰਬਾਰ ਸਾਹਿਬ ਦੇ ਨੇੜੇ ਸੀ, ਉਹਦੇ ਆਲੇ ਦੁਆਲੇ ਪਰਿਕਰਮਾ ਸੀ ਤੇ ਉਹ ਪਰਿਕਰਮਾ ਦੇ ਵਿੱਚ ਮਾਤਾ ਮਹਿਤਾਬ ਕੌਰ ਨੂੰ ਭਗਤ ਪੂਰਨ ਸਿੰਘ ਜੀ ਨੇ ਗੋਦ ਵਿੱਚ ਲਿਆ ਹੋਇਆ। ਜਰਾ ਕੁ ਧਿਆਨ ਦਿਓ ਗੁਰਮੁਖੋ, ਆਪਣੀ ਗੋਦ ਵਿੱਚ ਭਗਤ ਪੂਰਨ ਸਿੰਘ ਜੀ ਨੇ ਆਪਣੀ ਮਾਂ ਮਹਿਤਾਬ ਕੌਰ ਦਾ ਸੀਸ ਲਿਆ ਹੋਇਆ। ਤੇ ਜਦੋਂ ਲੱਗੀ ਨਾ ਜਾਨ ਨਿਕਲਣ ਮਾਤਾ ਮਹਿਤਾਬ ਕੌਰ ਦੀ, ਤੇ ਭਗਤ ਪੂਰਨ ਸਿੰਘ ਜੀ ਨੂੰ ਕਹਿਣ ਲੱਗੀ ਮਾਂ ਕਿ ਪੁੱਤਰਾ, ਮੈਂ ਅੱਜ ਦੁਨੀਆਂ ਵਿੱਚੋਂ ਚੱਲੀ ਹਾਂ ਪਰ ਮੇਰੇ ਤੇ ਬੋਝ ਏ ਬੜਾ ਵੱਡਾ। ਭਗਤ ਜੀ ਕਹਿਣ ਲੱਗੇ, ਕੀ ਬੋਝ ਏ ਮਾਂ ਤੇਰੇ ਤੇ, ਕੀ ਬੋਝ ਏ? ਕਹਿਣ ਲੱਗੀ, ਮੇਰੀ ਜਾਨ ਤੜਫ ਰਹੀ ਏ। ਕਿਉਂ? ਕਿਉਂਕਿ ਦੋ ਬੱਚਿਆਂ ਨੂੰ ਮੈਂ ਪੇਟ ਵਿੱਚ ਮਾਰਿਆ। ਮਾਤਾ ਮਹਿਤਾਬ ਕੌਰ ਭਗਤ ਪੂਰਨ ਸਿੰਘ ਦੀ ਮਾਂ, ਤੇ ਭਗਤ ਪੂਰਨ ਸਿੰਘ ਜੀ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਇੱਥੋਂ ਤੱਕ ਪਹੁੰਚੇ ਨੇ, ਪਿੰਗਲਵਾੜੇ ਦੇ ਬਾਨੀ। ਕਹਿਣ ਲੱਗੇ, ਮਾਂ ਤੇਰੇ ਤੇ ਕਾਹਦਾ ਬੋਝ ਏ? ਉਹ ਕਹਿਣ ਲੱਗੀ, ਮੈਨੂੰ ਪਾਪਾਂ ਦਾ ਬੋਝ ਏ ਵੀ ਦੋ ਬੱਚੇ ਮੈਂ ਜਨਮ ਲੈਣ ਤੋਂ ਪਹਿਲਾਂ ਮਾਰ ਦਿੱਤੇ। ਭਗਤ ਜੀ ਕਹਿਣ ਲੱਗੇ, ਮਾਤਾ ਜੀ ਤੁਹਾਡਾ ਕੋਈ ਕਸੂਰ ਨਹੀਂ ਉਹਦੇ ਵਿੱਚ, ਉਹ ਤੇ ਰਾਮ ਜੀ ਦਾਸ ਮੇਰੇ ਪਿਤਾ ਨੇ ਆਖਿਆ ਤੇ ਤਾਂ ਮਾਰੇ, ਤੁਹਾਡਾ ਉਹਦੇ ਚ ਕੋਈ ਕਸੂਰ ਨਹੀਂ। ਕਹਿਣ ਲੱਗੀ, ਮਾਤਾ ਨਹੀਂ, ਮੇਰੇ ਤੇ ਬੜਾ ਵੱਡਾ ਬੋਝ ਏ, ਲੋਕ ਕਿਆ ਕਰਨਗੇ ਪਾਪਣ, ਲੋਕ ਕਿਆ ਕਰਨਗੇ, ਬੱਚਿਆਂ ਨੂੰ ਪੇਟ ਵਿੱਚ ਮਾਰਨ ਵਾਲੀ ਏ ਮਾਂ, ਲੋਕ ਮੈਨੂੰ ਪਾਪਣ ਕਹਿਣਗੇ। ਭਗਤ ਪੂਰਨ ਸਿੰਘ ਜੀ ਨੇ ਫਿਰ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਤੇ ਆਪਣੀ ਮਾਂ ਮਹਿਤਾਬ ਕੌਰ ਨਾਲ ਵਾਅਦਾ ਕੀਤਾ ਸੀ, ਮਾਤਾ ਜੀ ਇਦਾਂ ਦੇ ਕੰਮ ਕਰਾਂਗਾ, ਉੱਥੇ ਵਾਅਦਾ ਕੀਤਾ ਸੀ ਮੈਂ ਵਿਆਹ ਨਹੀਂ ਕਰਾਵਾਂਗਾ, ਮੈਂ ਸ਼ਾਦੀ ਨਹੀਂ ਕਰਾਵਾਂਗਾ, ਮੈਂ ਸਾਰਾ ਜੀਵਨ ਮਨੁੱਖਤਾ ਦੇ ਭਲੇ ਵਾਸਤੇ ਲਾਵਾਂਗਾ, ਤੇ ਮਾਤਾ ਲੋਕ ਤੈਨੂੰ ਪਾਪਨ ਨਹੀਂ ਕਹਿਣਗੇ, ਮੈਂ ਇਦਾਂ ਦੇ ਕਰਮ ਕਰਾਂਗਾ ਲੋਕ ਤੈਨੂੰ ਧੰਨ ਧੰਨ ਕਿਹਾ ਕਰਨਗੇ, ਧੰਨ ਧੰਨ। ਧਿਆਨ ਦੇਣਾ ਭਗਤ ਪੂਰਨ ਸਿੰਘ ਜੀ ਦੀ ਮਾਤਾ ਨਾਲ ਵਾਅਦਾ ਕੀਤਾ ਸੀ ਭਗਤ ਜੀ ਨੇ ਦੋ ਬੱਚਿਆਂ ਨੂੰ ਪਹਿਲਾਂ ਪੇਟ ਵਿੱਚ ਮਾਰਿਆ ਤੀਜਾ ਬੱਚਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਤਾ ਮਹਿਤਾਬ ਕੌਰ ਨੇ ਆਖਿਆ ਸੀ ਮੈਂ ਤੀਜਾ ਬੱਚਾ ਨਹੀਂ ਮਾਰਨ ਦੇਣਾ ਤੇ ਫਿਰ ਭਗਤ ਪੂਰਨ ਸਿੰਘ ਜੀ ਦਾ ਜਨਮ ਹੋਇਆ ਯਾਦ ਰੱਖਿਓ ਜਿਹੜਾ ਬੱਚਾ ਆਪਣੇ ਕਰਮ ਨਾਲ ਲੈ ਕੇ ਆ ਰਿਹਾ ਜਿਹੜੇ ਬੱਚੇ ਦਾ ਵੀ ਜਨਮ ਹੋ ਰਿਹਾ ਉਹ ਆਪਣੇ ਕਰਮ ਨਾਲ ਲੈ ਕੇ ਆ ਰਿਹਾ ਫਿਰ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਤੇ ਜਿਹੜਾ ਬੀਜ ਬੀਜ ਰਹੇ ਆ ਉਹ ਵੱਢਣਾ ਵੀ ਪਏਗਾ ਤੇ ਧਿਆਨ ਦਿਓ ਗੁਰਮੁਖੋ ਇਹ ਕੰਮ ਨਹੀਂ ਕਰਨਾ ਜਿਹੜਾ ਅੱਜ ਭਰੂਣ ਹੱਤਿਆ ਇਹ ਪਾਪ ਹੋ ਰਿਹਾ ਤੇ ਅੱਜ ਡਾਕਟਰ ਮਨਾ ਕਰਦੇ ਨੇ ਸਾਡੇ ਸਤਿਗੁਰਾਂ ਨੇ ਆਖਿਆ ਜਿਹਨੇ ਲੜਕੀ ਮਾਰੀ ਹੋਵੇ ਕੁੜੀ ਮਾਰਨ ਨਾਲ ਇਹਨਾਂ ਨੂੰ ਵਰਤਣਾ ਵੀ ਨਹੀਂ ਆਖੋ ਸਤਨਾਮ ਸਤਿਗੁਰੂ ਤੇ ਪਹਿਲਾਂ ਹੀ ਪਾਬੰਦੀਆਂ ਲਾ ਗਏ ਪਹਿਲਾਂ ਹੀ ਰੋਕ ਗਏ ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਬੱਜਰ ਕਰੈ ਤੇ ਡਾਕਟਰ ਮਨਾ ਅੱਜ ਕਰਦੇ ਨੇ ਸਾਡੇ ਸਤਿਗੁਰੂ ਪਹਿਲਾਂ ਹੀ ਰੋਕ ਗਏ ਭੈੜੀ ਬਿਮਾਰੀ ਤੋਂ ਬਚਾ ਗਏ ਸਾਨੂੰ ਡਾਕਟਰ ਅੱਜ ਮਨਾ ਕਰਦੇ ਨੇ ਵੀ ਤੰਬਾਕੂ ਨਾ ਖਾਓ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਸਾਨੂੰ ਸਾਡੇ ਸਤਿਗੁਰਾਂ ਤੇ ਮਾਣ ਹੈ ਸਤਿਗੁਰਾਂ ਨੇ ਬੱਜਰ ਕਰੈਤ ਬਣਾ ਦਿੱਤੀ ਸਿੱਖਾ ਤੰਬਾਕੂ ਨਾ ਖਾਈ ਨਹੀਂ ਤੇ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹਉ ਤਿਸ ਘੋਲ ਘੁਮਾਇਆ ਅਗਲਾ ਬਚਨ ਹੈ ਪਰ ਦਰ ਪੈ ਨੋ ਹੱਥ ਨਾ ਲਾਵੇ ਕਹਿੰਦੇ ਉਹਦੇ ਤੋਂ ਵੀ ਵਾਰੇ ਵਾਰੇ ਜਾਈਏ ਜਿਹੜਾ ਪਰਾਈ ਮਾਇਆ ਨੂੰ ਕਦੇ ਹੱਥ ਨਹੀਂ ਲਾਉਂਦਾ ਅਗਲਾ ਬਚਨ ਹੈ ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਉਹਨਾਂ ਗੁਰਸਿੱਖਾਂ ਤੋਂ ਵੀ ਬਲਿਹਾਰੇ ਜਾਈਏ ਜਿਹੜੀ ਪਰਾਈ ਨਿੰਦਿਆ ਨਹੀਂ ਸੁਣਦੇ ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ ਉਹਨਾਂ ਤੋਂ ਵੀ ਬਲਿਹਾਰੇ ਜਾਈਏ ਜਿਹੜੇ ਗੁਰੂ ਦਾ ਉਪਦੇਸ਼ ਕਮਾਉਂਦੇ ਨੇ ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਉਹਨਾਂ ਤੋਂ ਵੀ ਬਲਿਹਾਰੇ ਜਾਈਏ ਜਿਹੜੇ ਥੋੜਾ ਖਾਂਦੇ ਨੇ ਤੇ ਥੋੜਾ ਸੌਂਦੇ ਨੇ ਗੁਰਮੁਖ ਸੋਈ ਸਹਿਜ ਸਮਾਵੇ ਥੋੜਾ ਖਾਵੇ ਉਹਦੇ ਤੋਂ ਵੀ ਬਲਿਹਾਰੇ ਪਰ ਨਾਰੀ ਦੇ ਨੇੜ ਨਾ ਜਾਵੇ ਉਹਨਾਂ ਤੋਂ ਵੀ ਬਲਿਹਾਰੇ ਧਿਆਨ ਦੇਣਾ ਸਤ ਸੰਗਤ ਜੀ ਸਾਡੇ ਸਤਿਗੁਰਾਂ ਨੇ ਪਹਿਲਾਂ ਹੀ ਪਾਬੰਦੀਆਂ ਲਾ ਦਿੱਤੀਆਂ ਅੱਜ ਵੈਦ ਡਾਕਟਰ ਅੱਜ ਰੋਕਦੇ ਨੇ ਮਹਾਰਾਜ ਨੇ ਪਹਿਲਾਂ ਹੀ ਕਿਰਪਾ ਕੀਤੀ ਸੋ ਪਹਿਲਾ ਬਚਨ ਨੇ ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਬਲਿਹਾਰੇ ਜਾਈਏ ਉਹਨਾਂ ਤੋਂ ਜਿਨ੍ਹਾਂ ਕੋਲ ਮਨ ਦੀ ਗਰੀਬੀ ਹੈ ਜਿਨ੍ਹਾਂ ਦੇ ਮਨ ਨੀਵੇਂ ਨੇ ਸੋ ਸਤ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ ਉੱਪਰ ਬੈਠ ਕੇ ਵੀ ਨਹੀਂ ਤਪੇ ਸੀਸ ਵਿੱਚ ਗਰਮ ਰੇਤਾ ਪੈ ਰਿਹਾ ਤਵੀ ਵੀ ਗਰਮ ਸੀ ਚੰਦੂ ਦਾ ਸੁਭਾਅ ਵੀ ਗਰਮ ਸੀ ਜੇਠ ਦਾ ਮਹੀਨਾ ਵੀ ਗਰਮ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ ਉੱਪਰ ਬੈਠ ਕੇ ਵੀ ਕੀ ਕਹਿੰਦੇ ਨੇ ਵੇਖੋ ਸਾਧੂ ਕਿਹੋ ਜਿਹਾ ਹੁੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਭਾਣਾ ਮੰਨਣ ਦੀ ਜਾਚ ਸਿਖਾਈ ਭਾਣਾ ਮੰਨਣਾ ਮੰਨ ਕੇ ਵਿਖਾਇਆ ਸਾਡੇ ਸਤਿਗੁਰਾਂ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਸੋ ਧਿਆਨ ਦੇਣਾ ਦਾਸ ਅਰਜ ਕਰ ਰਿਹਾ ਸੀ ਸਾਧੂ ਕਿੱਦਾਂ ਬਣਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਮੇਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜਰਾ ਇਕਾਗਰਤਾ ਬਣਾਓ ਭੈਣਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਮੈਨੂੰ ਪਤਾ ਹੈ ਵੀ ਜਗ੍ਹਾ ਬੜੀ ਤੰਗ ਹੈ ਬੜੇ ਔਖੇ ਬੈਠੇ ਆ ਕਈ ਪਰ ਫਿਰ ਵੀ ਥੋੜ੍ਹਾ ਜਿਹਾ ਸਮਾਂ ਧਿਆਨ ਦਿਓ ਇਕਾਗਰਤਾ ਬਣਾਓ ਸਤਿਗੁਰਾਂ ਨੇ ਸਮਾਂ ਬਖਸ਼ਿਆ ਪਿਆਰ ਵਿੱਚ ਬੈਠ ਕੇ ਥੋੜ੍ਹਾ ਸਮਾਂ ਆਨੰਦ ਮਾਣੋ ਥੋੜ੍ਹੇ ਸਮੇਂ ਤੋਂ ਬਾਅਦ ਦਾਸ ਨੇ ਸਮਾਪਤੀ ਕਰ ਦੇਣੀ ਹੈ ਫਿਰ ਆਪ ਜੀ ਨੇ ਆਨੰਦ ਸਾਹਿਬ ਦਾ ਜਾਪ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਕਰਨਗੇ ਉਸ ਤੋਂ ਬਾਅਦ ਫਿਰ ਸਮਾਪਤੀ ਹੋ ਜਾਣੀ ਹੈ ਕਿਰਪਾ ਕਰਕੇ ਇਕਾਗਰਤਾ ਬਣਾਓ ਜਿੱਥੇ ਜਿੱਥੇ ਖਲੋਤੇ ਹੋ ਪਿਆਰ ਵਿੱਚ ਬੈਠੋ ਮਨ ਜੋੜ ਕੇ ਬੈਠਣ ਦਾ ਯਤਨ ਕਰੋ ਤਾਂ ਹੀ ਫਾਇਦਾ ਆਉਣ ਦਾ ਜੇ ਇਕਾਗਰਤਾ ਬਣਾ ਕੇ ਬੈਠਾਂਗੇ ਸਤ ਸੰਗਤ ਧਿਆਨ ਦਿਓ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਦੀਵਾ ਜਗਦਾ ਤੇ ਪ੍ਰਕਾਸ਼ ਕਰਦਾ ਦੀਵਾ ਜਗਦਾ ਤੇ ਚਾਨਣ ਕਰਦਾ। ਕਹਿੰਦੇ ਦੀਵਾ ਜਦੋਂ ਜਗਦਾ ਤੇ ਸਾਰੇ ਉਹਦੇ ਪ੍ਰਕਾਸ਼ ਦਾ ਆਨੰਦ ਲੈਂਦੇ ਨੇ, ਪਰ ਕਹਿੰਦੇ ਦੀਵਾ ਜਗਦਾ ਤੇ ਵੇਖਦੇ ਹੋ ਕਦੇ ਇਹ ਵੀ ਵੇਖਿਆ ਕਰੋ ਵੀ ਦੀਵਾ ਪ੍ਰਕਾਸ਼ ਕਰਨ ਜੋਗਾ ਬਣਿਆ ਕਿੱਦਾਂ, ਦੀਵਾ ਪ੍ਰਕਾਸ਼ ਕਰਨ ਜੋਗਾ ਹੋਇਆ ਕਿੱਦਾਂ। ਕਹਿੰਦੇ ਪਹਿਲਾਂ ਤਿਲਾਂ ਨੂੰ ਪੀੜਿਆ ਗਿਆ, ਤਿਲਾਂ ਨੂੰ ਪੀੜ ਕੇ ਫਿਰ ਤੇਲ ਕੱਢਿਆ ਗਿਆ, ਤੇਲ ਕੱਢ ਕੇ ਫਿਰ ਦੀਵੇ ਵਿੱਚ ਪਾਇਆ ਗਿਆ, ਦੀਵੇ ਵਿੱਚ ਪਾ ਕੇ ਫਿਰ ਉਹ ਬੱਤੀ ਵਿੱਚ ਤੇਲ ਚੜ੍ਹਿਆ ਤੇ ਫਿਰ ਖੁਦ ਸੜਿਆ ਤੇ ਫਿਰ ਉਹਨੇ ਪ੍ਰਕਾਸ਼ ਕਰਿਆ। ਆਖੋ ਸਤਨਾਮ। ਕਹਿੰਦੇ ਦੀਵੇ ਦੇ ਵਿੱਚ ਪਾਓ ਤੇਲ, ਪਹਿਲਾਂ ਤਿਲਾਂ ਨੂੰ ਪੀੜਿਆ ਗਿਆ, ਤੇਲ ਕੱਢਿਆ ਗਿਆ, ਫਿਰ ਦੀਵੇ ਵਿੱਚ ਬੱਤੀ 'ਚ ਚੜ੍ਹ ਕੇ ਖੁਦ ਸੜਦਾ ਹੈ ਤੇ ਫਿਰ ਪ੍ਰਕਾਸ਼ ਹੁੰਦਾ, ਫਿਰ ਚਾਨਣਾ ਕਰਨ ਜੋਗਾ ਬਣਦਾ। ਜੇ ਦੀਵੇ ਦੀ ਲੋਅ ਵਿੱਚ ਬੈਠੇ ਹਾਂ ਤੇ ਵੀ ਵੇਖਣਾ ਦੀਵਾ ਬਣਿਆ ਕਿੱਦਾਂ। ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ, ਕਹਿੰਦੇ ਸਾਰੰਗੀ ਵੱਜਦੀ ਤੇ ਸਾਰਿਆਂ ਨੇ ਵੇਖੀ ਹੋਣੀ ਆ, ਪਰ ਕਦੇ ਇਹ ਵੀ ਵੇਖਿਆ ਜੇ ਇਹ ਸਾਰੰਗੀ ਬਣੀ ਕਿਵੇਂ ਆ, ਇਹ ਸਾਰੰਗੀ ਬਣੀ ਕਿਵੇਂ ਆ। ਜਦੋਂ ਰਾਗੀ ਜਦੋਂ ਢਾਡੀ ਸਿੰਘ ਵਾਰਾਂ ਗਾਉਂਦੇ ਨੇ, ਸਾਰੰਗੀ ਵਜਾਉਂਦੇ ਨੇ, ਬੜਾ ਆਨੰਦ ਆਉਂਦਾ, ਬੜਾ ਰਸ ਆਉਂਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਰਾ ਵੇਖਿਆ ਜੇ ਵੀ ਉਹ ਜਿਹੜੀ ਸਾਰੰਗੀ ਵੱਜਦੀ ਏ, ਉਹ ਇੰਨੇ ਸੋਹਣੇ ਰਾਗ ਨਿਕਲ ਰਹੇ ਨੇ, ਉਹ ਸਾਰੰਗੀ ਬਣੀ ਕਿਵੇਂ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ, ਤੰਗ ਕੀ ਤਾਂਤ ਵੱਜੈ ਰਾਗ ਰਗਨੀ ਸੋ ਪਿਆਰੋ ਜੀ। ਬੱਕਰੀ ਨੂੰ ਫੜਿਆ ਗਿਆ, ਥੋੜੀ ਥੋੜੀ ਕਰਕੇ ਬੱਕਰੀ ਨੂੰ ਕੱਟ ਦਿੱਤਾ ਗਿਆ। ਉਹ ਬੱਕੜੀ ਬੱਕਰੀ ਦੇ ਦਿਲ ਨੂੰ ਜਿਹੜੀਆਂ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਸਨ, ਉਹ ਨਾੜੀਆਂ ਨੂੰ ਬਾਹਰ ਕੱਢਿਆ ਗਿਆ, ਉਹਨਾਂ ਨੂੰ ਕੱਢ ਕੇ ਤੇ ਵੱਟ ਚਾੜਿਆ ਗਿਆ, ਉਹਨਾਂ ਨਾੜੀਆਂ ਨੂੰ ਵੱਟ ਚਾੜਿਆ, ਸੁਕਾਇਆ ਗਿਆ, ਸਾਰੰਗੀ ਤੇ ਫਿੱਟ ਕੀਤਾ ਗਿਆ। ਫਿਰ ਉਹਨਾਂ ਸਾਧ ਸੰਗਤ ਜੀ ਨਾੜੀਆਂ ਦੁਆਰਾ ਉਹ ਜਦੋਂ ਸਾਰੰਗੀ ਤੇ ਫਿੱਟ ਕੀਤੀਆਂ ਗਈਆਂ ਤੇ ਫਿਰ ਰਾਗ ਨਿਕਲੇ। ਪਰ ਸਾਧ ਸੰਗਤ ਆਪਾਂ ਸਾਰੰਗੀ ਵੱਜਦੀ ਤੇ ਵੇਖਦੇ ਹਾਂ, ਕਦੇ ਇਹ ਵੀ ਵੇਖੀਏ ਵੀ ਇਹ ਬਣੀ ਕਿੱਦਾਂ। ਧੁਨ ਜੋ ਸਾਜ ਸੇ ਨਿਕਲੀ ਹੈ ਵੋ ਤੋ ਸਭ ਨੇ ਸੁਣ ਲਈ ਹੈ, ਲੇਕਿਨ ਇਹ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ ਪੇ ਗੁਜਰੀ ਹੈ। ਕਹਿੰਦੇ ਆਵਾਜ਼ ਤੇ ਸਾਰੇ ਸੁਣਨੇ ਆ ਵੀ ਬੜੀ ਵਧੀਆ ਸਾਰੰਗੀ ਦੀ ਆਵਾਜ਼ ਆ ਰਹੀ ਆ, ਪਰ ਕਹਿੰਦੇ ਵੇਖਿਓ ਇਹ ਵੀ ਕਦੇ ਵੀ ਸਾਰੰਗੀ ਬਣੀ ਕਿਵੇਂ ਸੀ। ਬੱਕਰੀ ਨੂੰ ਪੁੱਛੋ, ਥੋੜੀ ਥੋੜੀ ਕਰਕੇ ਕੱਟ ਦਿੱਤਾ ਗਿਆ, ਫਿਰ ਨਾੜੀਆਂ ਕੱਢੀਆਂ ਗਈਆਂ, ਸੁਕਾਈਆਂ ਗਈਆਂ, ਵੱਟ ਚਾੜਿਆ ਗਿਆ, ਸਾਰੰਗੀ ਤੇ ਫਿੱਟ ਕੀਤੀਆਂ ਤੇ ਫਿਰ ਰਾਗ ਨਿਕਲੇ। ਸਾਰੰਗੀ ਵੱਜਦੀ ਵੇਖੀ ਆ, ਉਹਦੇ ਪਿਛੋਕੜ ਵਿੱਚ ਵੀ ਚੱਲੀ ਹੈ, ਬਣੀ ਕਿੱਦਾਂ। ਭਾਈ ਗੁਰਦਾਸ ਜੀ ਫਿਰ ਤੀਜਾ ਬਚਨ ਕਰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤੋਂ ਉਟਾਏ ਦਰਪਣ ਕੀਜੈ ਲੋਸਟ ਸੇਤੀ, ਤਾਂਤੇ ਕਰ ਗਹਿ ਮੁਖ ਦੇਖੀਅਤ ਸੰਸਾਰੋ ਜੀ। ਕਹਿੰਦੇ ਸ਼ੀਸ਼ਾ ਕਿਵੇਂ ਬਣਦਾ ਹੈ, ਸ਼ੀਸ਼ੇ ਵਿੱਚ ਜਦੋਂ ਮੂੰਹ ਵਹਿੰਦੇ ਹੋ ਤੇ ਕਦੇ ਇਹ ਵੀ ਵੇਖਿਆ ਕਰੋ ਵੀ ਇਹ ਸ਼ੀਸ਼ਾ ਤਿਆਰ ਕਿੱਦਾਂ ਹੋਇਆ। ਸਾਰੇ ਦਸਤਾਰ ਸਜਾਉਣ ਲੱਗੇ ਸ਼ੀਸ਼ੇ ਅੱਗੇ ਖੜੀ ਦਾ, ਪਰ ਕਹਿੰਦੇ ਕਦੇ ਸ਼ੀਸ਼ੇ ਦੇ ਪਿਛੋਕੜ ਵਿੱਚ ਵੀ ਜਾਣਾ, ਇਹ ਬਣਿਆ ਕਿੱਦਾਂ। ਵੱਖਰੀ ਕਿਸਮ ਦੀ ਮਿੱਟੀ ਲਈ ਗਈ, ਉਹਨੂੰ ਸਾਧ ਸੰਗਤ ਬੜੀ ਤੇਜ਼ ਹੀਟ ਵਿੱਚ ਉਹਨੂੰ ਗਰਮ ਕੀਤਾ ਗਿਆ, ਇੱਕ ਭੱਠੀ ਚੋਂ ਕੱਢਿਆ, ਦੂਜੀ ਭੱਠੀ ਚ ਪਾਇਆ, ਦੂਜੀ ਭੱਠੀ ਚੋਂ ਕੱਢਿਆ, ਤੀਜੀ ਭੱਠੀ ਚ ਪਾਇਆ, ਤੀਜੀ ਭੱਠੀ ਚੋਂ ਕੱਢਿਆ, ਚੌਥੀ ਭੱਠੀ ਚ ਪਾਇਆ। ਉਹ ਕਹਿੰਦੇ 12 ਭੱਠੀਆਂ ਵਿੱਚ ਪੈਂਦਾ ਤੇ ਫਿਰ ਜਾ ਕੇ ਸਾਨੂੰ ਮੂੰਹ ਵਿਖਾਉਣ ਜੋਗਾ ਬਣਦਾ। ਆਖੋ ਸਤਨਾਮ। ਹੁਣ ਗੱਲ ਮਕਾਈਏ, ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਸ਼ੀਸ਼ਾ ਵੇਖਣਾ ਉਹਦੇ ਪਿਛੋਕੜ ਵਿੱਚ ਜਾ, ਇਹ ਮੈਨੂੰ ਮੂੰਹ ਵਿਖਾਉਣ ਜੋਗਾ ਬਣਿਆ ਕਿਵੇਂ ਆ। ਜਦੋਂ ਸਾਰੰਗੀ ਸੁਣਨਾ ਉਹਦੇ ਪਿਛੋਕੜ ਵਿੱਚ ਜਾ, ਤੇ ਜਦੋਂ ਦੀਵੇ ਕੋਲ ਵੇਖਣਾ ਇਹ ਪ੍ਰਕਾਸ਼ ਕਰ ਰਿਹਾ ਉਹਦੇ ਪਿਛੋਕੜ ਵਿੱਚ ਜਾਓ। ਉਹ ਕਹਿੰਦੇ ਜਦੋਂ ਕੋਈ ਸਾਧੂ ਨੂੰ ਵੇਖਦੇ ਹੋ ਤੇ ਉਹਦੇ ਵੀ ਪਿਛੋਕੜ ਵਿੱਚ ਜਾਓ, ਸਾਧੂ ਬਣਿਆ ਕਿੱਦਾਂ। ਤੇ ਭਾਈ ਗੁਰਦਾਸ ਜੀ ਗੱਲ ਮੁਕਾਉਂਦੇ ਨੇ ਜਿਵੇਂ ਬੱਕਰੀ ਨੇ ਦੁੱਖ ਝੱਲਿਆ, ਜਿਵੇਂ ਤਿਲਾਂ ਨੇ ਦੁੱਖ ਝੱਲਿਆ, ਬੱਕਰੀ ਨੇ ਦੁੱਖ ਝੱਲਿਆ ਫਿਰ ਰਾਗ ਨਿਕਲੇ, ਤਿਲਾਂ ਨੇ ਦੁੱਖ ਝੱਲਿਆ ਫਿਰ ਪ੍ਰਕਾਸ਼ ਕੀਤਾ, ਸ਼ੀਸ਼ੇ ਨੇ ਦੁੱਖ ਝੱਲਿਆ ਫਿਰ ਸਾਨੂੰ ਸਾਡਾ ਮੂੰਹ ਵਿਖਾਉਣ ਜੋਗਾ ਬਣਿਆ। ਤੇ ਭਾਈ ਗੁਰਦਾਸ ਜੀ ਗੱਲ ਮੁਕਾਉਂਦੇ ਨੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੈ ਸਾਧ ਭਏ। ਕਹਿੰਦੇ ਬੱਕਰੀ ਵਾਂਗੂ ਸ਼ੀਸ਼ੇ ਵਾਂਗੂ ਤਿਲਾਂ ਵਾਂਗੂ ਆਪਣੇ ਉੱਤੇ ਦੁੱਖ ਤੇ ਭੁੱਖ ਝੱਲ ਕੇ ਫਿਰ ਕੋਈ ਸਾਧੂ ਬਣਦਾ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ, ਤਾਂ ਹੀ ਸਾਰੀ ਦੁਨੀਆ ਨੂੰ ਤਾਰ ਦੇ। ਬਾਬਾ ਆਨੰਦ ਸਿੰਘ ਜੀ ਨੇ ਲੱਖਾਂ ਦਾ ਭਲਾ ਕੀਤਾ, ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲਿਆਂ ਨੇ ਲੱਖਾਂ ਨੂੰ ਤਾਰਿਆ, ਪਰ ਉਹਨਾਂ ਦਾ ਜੀਵਨ ਵੇਖੋਗੇ ਕਿੱਡੀ ਵੱਡੀ ਕਰੜੀ ਘਾਲਣਾ ਸੀ, ਕਿੱਡੀ ਉਹਨਾਂ ਦੀ ਕਠਿਨ ਕਮਾਈ ਸੀ। ਐਵੇਂ ਦੁਨੀਆ ਨੂੰ ਤਾਰਨ ਵਾਲੇ ਨਹੀਂ ਬਣੇ, ਗੱਲਾਂ ਕਰਨ ਵਾਲੇ ਸੰਸਾਰ ਵਿੱਚ ਬੜੇ ਨੇ, ਪਰ ਵੇਖੋ ਖਾਂ ਜਿਹੜੇ ਨਹੀਂ ਬਖਸ਼ਦੇ ਕਈ ਬਾਬਾ ਆਨੰਦ ਸਿੰਘ ਨੂੰ ਵੀ ਨਹੀਂ ਬਖਸ਼ਦੇ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਪ੍ਰਤੀ ਵੀ ਬੜਾ ਕੁਝ ਬੋਲੀ ਜਾਂਦੇ ਆ, ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਪ੍ਰਤੀ ਵੀ ਬੜਾ ਕੁਝ ਬੋਲੀ ਜਾਂਦੇ ਆ। ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਦਾ ਜੀਵਨ ਪੜ੍ਹ ਕੇ ਵੇਖੋ, ਇੱਕ ਆਵਾਜ਼ ਦਿੰਦੇ ਸੀ ਹਜ਼ਾਰਾਂ ਪ੍ਰਾਣੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਜਾਂਦੇ ਸੀ, ਬੋਲਾਂ ਵਿੱਚ ਕਸ਼ਿਸ਼ ਸੀ। ਉਹ ਸਾਧ ਸੰਗਤ ਐਡੇ ਤਕੜੇ ਮਹਾਂਪੁਰਖ ਸਨ, ਕਮਾਈ ਵਾਲੇ ਸਾਧੂ ਸਨ, ਸਾਧ ਸੰਗਤ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਸੰਗਤਾਂ ਨੂੰ ਜੋੜਿਆ ਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਇੱਕ ਪ੍ਰੇਮੀ ਨੇ ਸਵਾਲ ਕੀਤਾ, ਧਿਆਨ ਦਿਓ, ਇੱਕ ਪ੍ਰੇਮੀ ਨੇ ਸਵਾਲ ਕੀਤਾ, ਉਹ ਕਹਿੰਦਾ ਬਾਬਾ ਜੀ ਮੈਨੂੰ ਇਹ ਦੱਸੋ ਵੀ ਤੁਸੀਂ ਜਦੋਂ ਇੱਕ ਆਵਾਜ਼ ਦਿੰਦੇ ਹੋ ਤੁਹਾਡੀ ਇੱਕ ਆਵਾਜ਼ ਨਾਲ ਹੀ ਲੱਖਾਂ ਤਿਆਰ ਹੋ ਜਾਂਦੇ ਨੇ, ਤੁਹਾਡੀ ਇੱਕ ਆਵਾਜ਼ ਨਾਲ ਹੀ ਹਜ਼ਾਰਾਂ ਪ੍ਰਾਣੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਜਾਂਦੇ ਆ, ਇਹਦਾ ਰਾਜ ਕੀ ਹੈ? ਤੇ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਨੇ ਉਸ ਸਮੇਂ ਆਪਣੇ ਦਾੜੇ ਤੇ ਹੱਥ ਲਾ ਕੇ ਆਖਿਆ, ਕਹਿੰਦੇ ਪ੍ਰੇਮੀਆਂ ਮੈਂ ਆਪਣੇ ਦਾੜੇ ਨੂੰ ਕਦੇ ਜੂਠਾ ਹੱਥ ਨਹੀਂ ਲਾਇਆ, ਮੈਂ ਧਿਆਨ ਦੇਣਾ, ਮੈਂ ਆਪਣੇ ਦਾੜੇ ਨੂੰ ਕਦੇ ਜੂਠਾ ਹੱਥ ਨਹੀਂ ਲਾਇਆ, ਮੈਂ ਇਸ ਦਾੜੇ ਨੂੰ ਗੁਰੂ ਗੋਬਿੰਦ ਸਿੰਘ ਦਾ ਦਾੜਾ ਸਮਝਣਾ, ਇਹ ਦਾੜਾ ਜਿਹੜਾ ਮੇਰਾ ਕਦੇ ਜੂਠਾ ਹੱਥ ਨਹੀਂ ਲਾਇਆ। ਤੇ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਐਡੀ ਕਮਾਈ ਵਾਲੇ ਮਹਾਂਪੁਰਖ ਸਨ, ਜਿਨ੍ਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਆਪ ਆ ਕੇ ਦਰਸ਼ਨ ਦਿੱਤੇ ਤੇ ਆਖਿਆ ਸੀ ਜਾ ਮਾਲਵੇ ਨੂੰ ਤਾਰ ਜਾ ਕੇ। ਤੇ ਇੱਕ ਅਖੰਡ ਕੀਰਤਨੀ ਜਥੇ ਦਾ ਸਿੰਘ ਸੀ,